ओंकार सतगुरु प्रसाद एक ओंकार सतगुरु प्रसाद श्री वाहिगुरु जी की फतेह। जाप श्रीमुख पाक पातशाही दसवीं शपे संत प्रसाद। चक्र चिहन हर वर्ण जात हर पात निहन जय। चक्र चिहन हर वर्ण जात हर पात निहन जय। रूप रंग अर रेख पेख को कह न सकत के। अचल मूर्तन पाव प्रकाश मितोज कहे जय। कोट इंद्र इंद्राण सह सहान गण जय। तिर पवन महीप सुर नर असुर नेत नेत बन तिरन कहच। त्वय सर्व नाम कथय कवन कर्म नाम वत वर्ण समत। नमस्तुल प्रणामे समस्तुल प्रणासे गंजल अनामे समस्त निवासे। निरकामिंग विभूते समस्तुल स्वरूपे कुकर्मिंग प्रणासी सुतर्मिंग विभूते। सदा सच्चिदानंद स्त्रिंग प्रणासी करीमल पुनिंदा समस्तुल निवासी। अजाय विभूते अजाय गुनी में हरियंग करियंग करीमल रहीमे। जम्ब विशुभम सर्वदा सर्वजुगते नुकालिंग प्रणासी दयालिंग स्वरूपे। सदायंग संगे अपंग प्रभुते। चतुर चक्रवर्ती चतुर चक्र पूते सुजम्ब विशुभम सर्वदा सर्वजुगते नुकालिंग प्रणासी दयालिंग स्वरूपे। सदायंग संगे अपंग प्रभुते। सो कौटल गुरु सेवी है आए दर्शन पर से गुरु के जन्म।
साहिब जियो सोरठ महला पंजवा कर दूजा। मात गर्भ मैं अपन सिमरन दे तह तुम राखन हारे। पावक सागर अथाह लहर में तारो तारन हारे। मात गर्भ में अपन सिमरन दे तह तुम राखन हारे। पावक सागर अथाह लहर में तारो तारन हारे। मारो तू ठाकर सिर मोरा इहा उहा तुहारो तोरा। रहाओ कीते को मेरा समाना करन हार त्रिन जाना। तू दाता मांगन को सगली दान दे ब्रह्म पाना। खिन माय अवर खन माय अवरा आज रज चलत तुम्हारे। रूड़ो गूड़ो गहर गबीरो ऊंचो अगम अपारे। साध संग जा तुम्हें बलायो तो सुनी तुम्हारी बाणी। आनंद पया पेखते ही नानक परताप पुरख निर्वाणी। साध संग जा तुम्हें बलायो तो सुनी तुम्हारी बाणी। आनंद पया पेखते ही नानक परताप पुरख निर्वाणी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜਨ ਹਰ ਸੱਜਣ ਪ੍ਰਗਟੇ ਆਏ, ਸੰਤ ਸੁਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੇਜ ਸੁਹਾਵੀ ਸਰਵ ਸੁਖ, ਹੁਣ ਦੁੱਖਾ ਨਾਹੀ ਜਾਏ। ਇਛਪੁਨੀ ਵਡਭਾਗਣੀ ਵਰ ਪਾਇਆ ਹਰ ਰਾਏ। ਮਿਲ ਸਹੀਆਂ ਮੰਗਲ ਗਾਵਹੀ, ਗੀਤ ਗੋਬਿੰਦ ਅਲਾਏ। ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨ ਲਾਏ। ਹਾਲਤ ਪਾਲਤ ਸੁਵਾਰਿਓ ਨ ਨਿਹਚਲ ਦਿੱਤੀਆਂ ਨ ਜਾਏ। ਸੰਸਾਰ ਸਾਗਰ ਤੇ ਰੱਖਿਆ ਨ ਬਹੁਰ ਦਾ ਜਨਮ ਧਾਏ। ਜਿਹ ਬਾਏਕ ਅਨੇਕ ਗੁਣ, ਤਰੇ ਨਾਨਕ ਚਰਨੀ ਬਾਏ। ਫਲਗੁਣ ਨਿਤ ਸਾਲਾਹੀ ਹੈ, ਜਿਸ ਨੂੰ ਤਿਲ ਨਾ ਤੰਬਾਏ। ਜਿਨ ਜਿਨ ਨਾਮ ਤੇ ਆਇਆ, ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਰਾਧਿਆ, ਦਰਗ ਹੈ ਸੱਚ ਖਰੇ। ਸਰਬ ਸੁਖਾ ਨਿਧ ਚਰਨ ਹਾਰ, ਭੋਜਨ ਵਿਖਮ ਤਰੇ। ਪ੍ਰੇਮ ਭਗਤ ਤਿੰਨ ਪਾਈਆ, ਵਿਖਿਆ ਨਾਹੇ ਜਰੇ। ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਪਰੇ। ਪਾਰ ਬ੍ਰਹਮ ਪ੍ਰਭ ਸੇਵ ਦੇ, ਮਨ ਅੰਦਰ ਏਕ ਤਰੇ। ਮਹਾਦਿਵਸ ਮੂਰਤ ਭਲੇ, ਜਿਸ ਕਾ ਨਜ਼ਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਫਲਗੁਣ ਆਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟੇ ਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਰਨ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਗੁਰਮੁਖ ਮਾਈ ਭਾਈ ਸੰਗਤਾਂ ਨੇ ਦੀਵਾਨ ਵਿਖੇ ਸੱਜ ਕੇ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਹਾਜ਼ਰੀ ਭਰਦਿਆਂ ਹੋਇਆਂ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮੈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਜੋ ਵਾਹਿਗੁਰੂ ਪਰਮੇਸ਼ਰ ਦਾ ਕੀਰਤਨ ਵਾਹਿਗੁਰੂ ਦੇ ਗੁਣਾਂ ਨਾਲ, ਸਿਰ ਸਲਾਘਾ ਨਾਲ, ਅੰਮ੍ਰਿਤ ਨਾਮ ਦੇ ਨਾਲ ਭਰਪੂਰ ਹੈ, ਜਿਸ ਦੇ ਕੀਰਤਨ ਦੁਆਰਾ, ਰਾਗ ਦੁਆਰਾ ਸੁਣਨ ਦੇ ਨਾਲ, ਜਿਸ ਨੂੰ ਗੁਰਬਾਣੀ ਦਾ ਬੋਧ ਹੈ, ਅਤੇ ਉਹ ਉਸਦਾ ਮਨ ਉਧਰਲੇ ਪਾਸੇ ਖਿੱਚ ਪਾਉਂਦਾ ਹੈ, ਖਿੱਚ ਹੁੰਦੀ ਹੈ, ਉਸਦੇ ਨਾਲ ਉਸਦਾ ਸੰਬੰਧ ਹੁੰਦਾ ਹੈ, ਉਸਦਾ ਬੋਧ ਹੁੰਦਾ ਹੈ। ਜੇ ਕਿਸੇ ਨੂੰ ਗੁਰਬਾਣੀ ਦਾ ਇੰਨਾ ਬੋਧ ਨਾ ਵੀ ਹੋਵੇ, ਫਿਰ ਵੀ ਕੀਰਤਨ ਜਾਂ ਰਾਗ ਐਸੀ ਵਸਤੂ ਹੈ ਜਿਹੜੀ ਸੁੱਤੇ ਸਿੱਧੀ ਇਸ ਮਨ ਨੂੰ ਇਹ ਖਿੱਚ ਪਾਉਂਦੀ ਹੈ, ਉਧਰਲੇ ਪਾਸੇ ਲਿਜਾਂਦੀ ਹੈ। ਠੀਕ ਹੈ, ਕਾਵਿ ਰਚਨਾ ਵੀ ਇੱਕ ਬੜਾ ਭਾਰੀ ਵਿੱਦਿਆ ਦਾ ਅਲੰਕਾਰ ਰੂਪੀ, ਅਲੰਕ੍ਰਿਤ ਰੂਪੀ ਗੁਣ ਹੈ, ਪਰ ਜਿਹੜਾ ਕੀਰਤਨ ਹੈ ਜਾਂ ਰਾਗ ਹੈ, ਇਹ ਉਸਦੇ ਨਾਲੋਂ ਵੀ ਵਧੇਰੇ, ਜੋ ਵੀ ਵਸਤੂ ਉਸਦੇ ਵਿੱਚ ਰਾਗ ਵਿੱਚ ਗਾਇਨ ਕੀਤੀ ਜਾਏ, ਉਸ ਵਸਤੂ ਵੱਲੀ ਫਿਰ ਉਹ ਮਨ ਖਿੱਚ ਪਾਉਂਦਾ ਹੈ। ਭਾਵ ਹੈ ਕਹਿਣ ਤੋਂ ਸੰਸਾਰ ਵਿੱਚ ਦੋ ਭਾਗ ਹਨ, ਇੱਕ ਤਾਂ ਸੰਸਾਰਕ ਪਦਾਰਥਾਂ ਦੇ ਵਿੱਚ ਲੱਗੇ ਹੋਏ, ਕੋਈ ਸੁਣਨ ਦੇ ਵਿੱਚ, ਕੋਈ ਖਾਣ ਦੇ ਵਿੱਚ, ਪੀਣ ਦੇ ਵਿੱਚ, ਕੋਈ ਸਪਰਸ਼ ਦੇ ਵਿੱਚ, ਅਤੇ ਇੱਕ ਹੈਗਾ ਵਾਹਿਗੁਰੂ ਪਰਮੇਸ਼ਰ ਦਾ ਜਸ ਸੁਣਨ ਦੇ ਵਿੱਚ ਲੱਗੇ ਹੋਏ ਨੇ, ਅਤੇ ਜਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਮੰਨਣ ਦੇ ਵਿੱਚ ਲੱਗੇ ਹੋਏ ਹੈ। ਇਹੀ ਉਸਦਾ ਖਾਣਾ ਹੈ, ਇਹੀ ਉਸਦਾ ਅੰਦਰ ਹਜ਼ਮ ਹੋਣਾ ਹੈ, ਇਸ ਨੂੰ ਮੰਨਣ ਕਿਹਾ ਜਾਂਦਾ ਜੈਸੇ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪੈਓ ਜਿਸ ਕਾ ਸਬਸ ਆਧਾਰੋ ਜੇ ਕੋ ਖੁਆਵੈ ਜੇ ਕੋ ਪੁੰਚੈ ਠੀਕ ਹੈ ਜੇ ਚਿੱਥ ਚਿੱਥ ਕੇ ਚੀਜ਼ ਨੂੰ ਖਾਈਏ ਉਸਦਾ ਵਧੇਰੇ ਰਸ ਅਤੇ ਵਧੇਰਾ ਗੁਣ ਹੁੰਦਾ ਹੈ ਅਤੇ ਅੰਦਰ ਹਜ਼ਮ ਵੀ ਹਾਜ਼ਮੇ ਵਿੱਚ ਵੀ ਮਿਲ ਕੇ ਫਿਰ ਸਾਰੇ ਖੂਨ ਦੇ ਵਿੱਚ ਸਾਰੇ ਇਹੋ ਬੁੱਧ ਦਿਮਾਗ ਮਨ ਦੇ ਉੱਤੇ ਸਾਰਿਆਂ ਦੇ ਅਸਰ ਹੁੰਦਾ ਹੈ ਇਸੇ ਤਰ੍ਹਾਂ ਹੀ ਜੇ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਹੈ ਜਾਂ ਬਾਣੀ ਹੈ ਜਿਹੜਾ ਉਸਨੂੰ ਐਨ ਵਿਚਾਰ ਦੇ ਨਾਲ ਉਹ ਖਾਣਾ ਕੀ ਹੈ ਮੰਨਣ ਕਰਦਾ ਹੈ ਉਸਦਾ ਮੰਨਣ ਕੀ ਹੈ ਜਿਹੜਾ ਕੋਸ਼ਿਸ਼ ਕਰਨੀ ਹੈ ਵੀ ਇਹ ਕੰਨਾਂ ਬਾਣੀ ਕੋਈ ਰਸਨਾ ਦੁਆਰਾ ਉੱਚੀ ਸੁਣਦਾ ਹੈ ਬੋਲਦਾ ਹੈ ਅਤੇ ਉਹ ਕੰਨਾਂ ਦੁਆਰਾ ਉਸਨੂੰ ਆਪਣੇ ਸੁਣਦੀ ਹੈ ਕੰਨਾਂ ਦੁਆਰਾ ਸੁਣ ਕੇ ਫਿਰ ਜਿਹੜਾ ਉਸਦਾ ਗਿਆਨ ਹੈ ਖਿਆਲ ਕਰਨਾ ਹੈ ਕਿਉਂ ਇਸ ਸੰਗਤ ਹੈ ਤਿਥ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਲੋਈਐ ਇਸ ਸੰਗਤ ਦੇ ਵਿੱਚ ਆਪ ਗੁਰਮੁਖ ਮਾਈ ਪਾਈ ਗੁਰਬਾਣੀ ਕੀਰਤਨ ਦੁਆਰਾ ਵੀ ਉਹ ਸਤਿਗੁਰੂ ਸਾਹਿਬ ਜੀ ਦੇ ਜਿਹੜੇ ਉਪਦੇਸ਼ ਨੇ ਉਹਨਾਂ ਨੂੰ ਸੁਣਨਾ ਹੈ ਅਤੇ ਉਹਨਾਂ ਦੇ ਵਿੱਚ ਜਿਹੜੀ ਸਤਿਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਉਹ ਵੀ ਔਗੁਣ ਛੱਡਣੇ ਹੈ ਅਤੇ ਗੁਣ ਧਾਰਨ ਕਰਨੇ ਹੈ ਉਹਨਾਂ ਗੁਣਾਂ ਦੇ ਨਾਲ ਔਗੁਣ ਜੇ ਕਿਸੇ ਦੇ ਮਨ ਦੇ ਵਿੱਚ ਜ਼ਿਆਦਾ ਲੋਭ ਲਹਿਰਤ ਨੀਜਰ ਬਾਜੈ ਕਾਇਆ ਡੂਬੈ ਕੇਸਵਾ ਸੰਸਾਰ ਸਮੁੰਦੇ ਤਾਰ ਗੋਵਿੰਦੇ ਰਾਖ ਲੈ ਬਾਕ ਬੀਠ ਲੈ ਵੀ ਲੋਭ ਜਿਹੜਾ ਹੈ ਇਹ ਇਹਦੀ ਲਹਿਰ ਜਿਹੜੀ ਹੈ ਇਹਦੀਆਂ ਲਹਿਰਾਂ ਆਸਾ ਅਤੇ ਤ੍ਰਿਸ਼ਨਾ ਹੈ ਉਹ ਤਾਂ ਬਹੁਤ ਸਾਰੇ ਜਿੰਨੇ ਵੀ ਸੰਕਲਪ ਹਨ ਇਸ ਲੋਭ ਦੇ ਵਿੱਚ ਲੱਗੇ ਹੋਏ ਦੇ ਫਿਰ ਅਤੇ ਤ੍ਰਿਸ਼ਨਾ ਜਿਹੜੀ ਹੈ ਆਸਾ ਹੋਣੀ ਇੱਛਾ ਹੋਣੀ ਇੱਛਾ ਵੀ ਫਿਰ ਪੱਕੀ ਹੋ ਜਾਣੀ ਇੱਛਾ ਜੇ ਉਹ ਚੀਜ਼ ਪਦਾਰਥ ਮਿਲ ਵੀ ਗਿਆ ਫਿਰ ਵੀ ਉਹ ਨਾ ਜਾਣੀ ਉਸੇ ਤਰ੍ਹਾਂ ਹੀ ਅੱਗੇ ਵੱਧ ਜਾਣੀ ਅੱਗੇ ਵੱਧ ਵੱਧਦੇ ਫਿਰ ਵੀ ਨਹੀਂ ਮਿਟਣੀ ਉਹਨੂੰ ਕਹਿੰਦੇ ਤ੍ਰਿਸ਼ਨਾ ਜਿਹਦੇ ਅੰਦਰ ਇਹ ਲੋਭ ਦੀ ਲਹਿਰ ਭਾਵ ਜਿਹੜੇ ਗੁਰਮੁਖ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਸੁਣ ਕੇ ਉਹਨੂੰ ਮੰਨਣ ਦਾ ਯਤਨ ਕਰਦੇ ਹੈ ਕਿ ਇਸ 'ਤੇ ਚੱਲੀਏ ਜੋ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਅਸੀਂ ਉਹਨਾਂ ਨੂੰ ਮੰਨਣ ਕਰ ਲਾਂਗੇ ਤਾਂ ਸਾਨੂੰ ਜਿਹੜਾ ਹੈ ਉਹ ਸੰਸਾਰ ਦੇ ਦੁੱਖ ਝਗੜੇ ਉਹ ਨਹੀਂ ਪਹੁੰਚਣਗੇ ਜੈਸੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਸ਼ਿਕਾਇਤ ਹੁੰਦੀ ਹੈ ਮਾਈ ਭਾਈ ਦੀ ਜਾਂ ਗੁਰਮੁਖਾਂ ਦੇ ਕੋਲ ਆਉਂਦੇ ਆ ਜਾਂ ਸਾਧੂਆਂ ਕੋਲ ਜਾਂ ਮਹਾਤਮਾ ਕੋਲ ਜੀ ਘਰ 'ਚ ਬੜੇ ਕਲੇਸ਼ ਰਹਿੰਦੇ ਆ ਜੀ ਕੀ ਕਰੀਏ ਜੀ ਕੋਈ ਉਪਾਅ ਦੱਸੋ ਜੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕੱਲ ਕਲੇਸ਼ ਤਨ ਮਾਹੀ ਮਿਟਾਓ ਕੱਲ੍ਹ ਜਿਹੜੀ ਕਲਪਨਾ ਐਵੇਂ ਹੁੰਦੀ ਰਹਿਣੀ ਹੈ ਅਤੇ ਕਲੇਸ਼ ਜਿਹੜੇ ਹੈ ਉਹ ਕਲਪਨਾ ਦੇ ਵਿੱਚ ਫੁਰਨਿਆਂ ਦੇ ਵਿੱਚ ਝਗੜੇ ਹੋਰ ਬਣੇ ਰਹਿਣੇ ਹੈ ਇਹ ਸਾਰੇ ਸਰੀਰ ਦੇ ਵਿੱਚੋਂ ਮਿਟਾ ਲਓਗੇ ਮਿਟ ਜਾਣਗੇ ਅਤੇ ਉਸ ਜਗ੍ਹਾ 'ਤੇ ਚਿੱਤ ਸ਼ਾਂਤ ਹੋਊਗਾ ਧੀਰਜ ਵਿੱਚ ਹੋਊਗਾ ਲੋਭ ਵੱਲੀ ਨਹੀਂ ਜਾਊਗਾ ਲਹਿਰ ਵੱਲੀ ਨਹੀਂ ਜਾਊਗਾ ਸੰਤੋਖ ਹੋਊਗਾ ਜਦੋਂ ਇਹ ਚੀਜ਼ ਠੀਕ ਹੋ ਗਈ ਅਤੇ ਸਮਝ ਲਓ ਵੀ ਆਪਣੇ ਹਿਰਦੇ ਦੇ ਵਿੱਚ ਆਪ ਬਲੂਮ ਹੋ ਗਈ ਅਤੇ ਉੱਧਰ ਨੂੰ ਫਿਰ ਉਹ ਜਿਹੜਾ ਸਾਡਾ ਮਨ ਹੈ, ਬੁੱਧ ਹੈ, ਚਿੱਤ ਹੈ ਅਤੇ ਮੈਂ ਹਾਂ, ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਿਰਦਾ ਕਿਹਾ ਹੈ। ਹਿਰਦੇ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਹੈ। ਠੀਕ ਹੈ, ਮੁੱਖੋਂ ਵੀ ਜੇ ਕਵੇ ਤਾਂ ਉਹ ਸੋਭਾ ਹੀ ਹੈ, ਰਸਨ ਨਾਲ ਜਾਂ ਹੋਰ ਕੰਠ ਜਾਂ ਹੋਰ ਚੀਜ਼, ਪਰ ਇਹਨਾਂ ਦੇ ਵਿੱਚ ਜੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਮੰਨੀਏ ਅਤੇ ਫਿਰ ਜਿਹੜੀਆਂ ਆਪਣੇ ਕ੍ਰੋਧ ਹੈ, ਲੋਭ ਹੈ, ਮੋਹ ਹੈ, ਇਹ ਹੰਕਾਰ ਹੈ, ਹੰਕਾਰ ਹੁਣ ਆਪਣੇ ਆਪ 'ਚ ਮੈਂ ਮੰਨਦਾ ਹੈ ਕਿ ਮੈਨੂੰ, ਅਤੇ ਦੂਸਰੀ ਚੀਜ਼ ਵੀ ਹੈ ਇਹਦੇ ਵਿੱਚ ਲੱਗ ਕੇ, ਇੱਕ ਮੈਂ ਹਾਂ, ਇੱਕ ਦੂਜੀ ਚੀਜ਼ ਹੈ, ਦੇਖਦਾ ਹੈ, ਸਰੀਰ ਵੀ ਦੂਜਾ ਹੈ, ਮਨ ਵੀ ਦੂਜਾ ਹੈ, ਲੋਕ ਵੀ ਦੂਜੇ ਹੈ, ਪਰਿਵਾਰ ਵੀ ਦੂਜਾ ਹੈ, ਅਤੇ ਇਹਦੇ ਵਿੱਚ ਲੱਗ ਕੇ ਫਿਰ ਉਹ ਕਲੇਸ਼ ਝਗੜੇ ਹੁੰਦੇ ਨੇ ਵਿਚਾਰ ਦੇ ਨਾਲ, ਅਤੇ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਦੇ ਅਨੁਸਾਰ ਉਹ ਵਾਹਿਗੁਰੂ ਦੀ ਕਿਰਪਾ ਨਾਲ ਹੀ ਸਭ ਕੁਛ ਹੁੰਦਾ ਹੈ। ਅਤੇ ਉਹ ਜਿਹੜੇ ਗੁਰਮੁਖ ਨੇ, ਐਸੇ ਸਤਸੰਗੀ ਹੈ, ਉਹਨਾਂ ਦੀ ਸਤਸੰਗਤ ਦੇ ਵਿੱਚ ਬੈਠਣ ਉੱਠਣ ਮਿਲਣ ਨਾਲ ਇਹ ਚੀਜ਼ਾਂ ਆਪਣੇ ਆਪ ਆਉਂਦੀਆਂ ਹੈ। ਸਤ ਵੀ ਆਉਂਦਾ ਹੈ, ਸੰਤੋਖ ਵੀ ਆਉਂਦਾ ਹੈ, ਧੀਰ ਵੀ ਆਉਂਦਾ, ਵਿਚਾਰ ਵੀ ਆਉਂਦੀ ਹੈ। ਜੇ ਕੋਈ ਸੰਗਤ ਦੇ ਵਿੱਚ ਬੈਠੀਏ ਤਾਂ ਉੱਥੇ ਉਲਟ ਗੁੰਮ ਹੈ, ਉੱਥੇ ਝੂਠ ਵੀ ਆਉਂਦਾ ਹੈ, ਅਤੇ ਆਪਣੇ ਜਿਹੜੇ ਫੁਰਨੇ ਹੈ, ਪੰਜੇ ਮਹਾਂਬਲੀ, ਇਹਨਾਂ ਦੇ ਵੀ ਉਹਨਾਂ ਦੇ ਵਿੱਚੋਂ ਫਿਰ ਜਿਹੜੀ ਇੱਕ ਸੰਗਤ ਹੈ, ਜਾਂ ਇਹ ਕਾਮੰਗ ਨਰਕ ਵਿਸਰਾਮੰਗ ਬਹੁਤ ਜੋਨੀ ਪਰਮਾਪ ਨੇ, ਚਿਤ ਹਰਨੰਗ ਤ੍ਰੈ ਲੋਕ ਗਮਿੰਗ ਜਬ ਤਪ ਸੀਲ ਬਿਦਾਰ ਨੇ, ਇਹਦਾ ਇਹ ਸੰਗਤ ਦਾ, ਅਤੇ ਚੰਗੀ ਸੰਗਤ ਦਾ, ਗੁਰਮੁਖਾਂ ਦੀ ਸੰਗਤ ਦਾ ਅਤੇ ਕੁਸੰਗਤ ਦਾ ਫਲ ਇਹ ਹੈ। ਇੱਧਰ ਉਹ ਚੀਜ਼ਾਂ ਘਟਦੀਆਂ ਨੇ, ਇੱਧਰ ਸ਼ੁਭ ਗੁਣ ਵੱਧਦੇ ਹੈ। ਸ਼ੁਭ ਗੁਣਾਂ ਦੇ ਨਾਲ ਵਾਹਿਗੁਰੂ ਦਾ ਨਾਮ ਜਪਿਆ ਆ, ਜਾਂ ਅਹੰਗ ਬਿਰਤੀ ਨੂੰ ਛੱਡ ਕੇ ਵੀ ਮੈਂ ਇਹਨੂੰ ਵੀ ਛੱਡ ਕੇ, ਅਤੇ ਫਿਰ ਜਿਹੜਾ ਜਪਣਾ ਆ ਉਹ ਵਾਹਿਗੁਰੂ ਦੇ ਦਰ ਵਿੱਚ ਪ੍ਰਵਾਨ ਹੈ। ਇਸ ਕਰਕੇ ਸਭ ਤੋਂ ਵੱਡੀ ਸਤਸੰਗਤ ਹੈ। ਸਤਸੰਗਤ ਵੀ ਕਲਯੁੱਗ ਦਾ ਸਮਾਂ ਹੈ, ਕੋਈ ਪਿੰਡਾਂ 'ਚ ਵੱਸਦਾ, ਨਗਰਾਂ 'ਚ ਵੱਸਦਾ, ਸ਼ਹਿਰਾਂ 'ਚ ਵੱਸਦਾ, ਮੁਹੱਲਿਆਂ 'ਚ ਵੱਸਦਾ ਹੈ, ਫਿਰ ਘਰਾਂ 'ਚ ਵੱਸਦਾ ਹੈ। ਘਰਾਂ ਦੇ ਵਿੱਚ ਵੀ ਠੀਕ ਸਾਰੇ ਸੱਚ ਬੋਲਦੇ ਹੈ, ਜਾਂ ਅਸੀਂ ਮੁੱਢ ਤੋਂ ਮਾਤਾ ਪਿਤਾ ਹੋਇਆ ਹੈ ਵੀ ਉਹ ਸੱਚ ਬੋਲਦੇ ਹੈ, ਅਤੇ ਬੱਚਿਆਂ ਨੂੰ ਸੱਚ ਬੋਲਣਾ ਸਿਖਾਉਂਦੇ ਹੈ, ਅਤੇ ਜਾਂ ਕਿਸੇ ਨਾਲ ਹੇਰਾ ਫੇਰੀ ਨਹੀਂ ਕਰਦੇ, ਕਿਸੇ ਦਾ ਹੱਕ ਨਹੀਂ ਲੈਂਦੇ, ਇਹ ਉਹ ਫਿਰ ਉਹਨਾਂ 'ਤੇ ਵੀ ਅਸਰ ਹੋਊਗਾ। ਇਹ ਚੀਜ਼ਾਂ ਸ਼ੁਭ ਗੁਣ ਹੋਣਗੀਆਂ, ਇਹਨਾਂ ਤੋਂ ਬਿਨਾਂ ਬਾਣੀ ਪੜ੍ਹੀ ਹੋਈ, ਇਹ ਭਗਤੀ ਹੈ, ਬਾਣੀ ਪੜ੍ਹਨੀ, ਸਿਮਰਨ ਕਰਨਾ, ਵਾਹਿਗੁਰੂ ਦਾ ਨਾਮ ਉੱਚੀ ਬੋਲਣਾ, ਕੰਨਾਂ ਦੁਆਰਾ ਸੁਣਨਾ, ਇਹ ਫਿਰ ਜਦੋਂ ਇਹ ਸ਼ੁਭ ਗੁਣ ਹੋਣ ਤਾਂ ਫਿਰ ਅਸਰ ਕਰਦਾ ਹੈ ਵਾਹਿਗੁਰੂ ਦਾ, ਵਾਹਿਗੁਰੂ ਦੀ ਭਗਤੀ ਨਾਮ, ਉਹਦਾ ਆਪ ਹੀ ਪਤਾ ਲੱਗਦਾ ਹੈ ਵੀ ਹਾਂ ਵੀ ਕਦ ਕਰਦਾ ਹੈ ਅਸਰ। ਉਹ ਵਾਹਿਗੁਰੂ ਪਰਮੇਸ਼ੁਰ ਸਭ ਥਾਂ ਦੇ ਵਿੱਚ ਹੈ, ਅੰਤਰ ਵੀ ਹੈ, ਸੋ ਅੰਤਰ ਸੋ ਬਾਹਰ ਅਨੰਦ ਕਰ, ਉਹਦੀ ਕਿਰਪਾ ਹੁੰਦੀ ਹੈ, ਉਹਦੀ ਕਿਰਪਾ ਹੁੰਦੀ ਹੈ, ਉਹ ਸ਼ਾਂਤੀ ਆਪਣੇ ਕੋਲੋਂ ਸ਼ਾਂਤੀ ਦਿੰਦਾ ਹੈ। ਸ਼ਾਂਤ ਚਿੱਤ ਸ਼ਾਂਤ ਹੁੰਦਾ ਹੈ, ਹੋਰਨਾਂ ਪਾਸਿਆਂ ਵਾਲੀ ਫੁਰਨਿਆਂ ਵਿੱਚ ਨਹੀਂ ਜਾਂਦਾ ਹੈ। ਇਸ ਤਰ੍ਹਾਂ ਜਿਹੜੇ ਗੁਰਮੁਖ ਹੈ ਵੀ ਸਤਸੰਗਤ ਦੇ ਵਿੱਚ ਆਉਂਦੇ ਹੈ ਅਤੇ ਇਹਦੇ ਨਾਲ ਉਹ ਅਤੇ ਇਸ ਮਹੀਨੇ ਦੇ ਵਿੱਚ ਪਿਛਲਾ ਜਿਹੜਾ ਮਹੀਨਾ ਸੀ ਮਾਘ ਸੁੱਚੇ ਸੇ ਕਾਂਢੀਏ ਜਿਨ ਪੂਰਾ ਗੁਰ ਮਿਹਰਬਾਨ, ਉਹ ਸਾਰੇ ਮਾਘ ਮੱਜਨ ਸਿੰਘ ਸਾਧੂ ਵੀ ਇਸ਼ਨਾਨ ਨਾਲ ਮੈਲ ਲੈਂਦੀ ਹੈ ਸਰੀਰ ਦੀ, ਅਤੇ ਚੰਗਾ ਗਰਮੀ ਲੱਗੀ ਹੋਵੇ ਠੰਡੇ ਪਾਣੀ ਨੂੰ ਨਹਾਓ ਅਤੇ ਚਿਤ ਵੀ ਠੰਡ ਮਲੂਮ ਕਰਦਾ ਵੀ ਹਾਂ ਜੇ ਪਾਣੀ ਪੀ ਲਵੇ ਤਾਂ ਹੋਰ ਠੰਡਾ, ਹੋਰ ਚਿੱਤ ਠੰਡਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਸਰਵਣ ਕਰਨਾ ਹੈ ਸ਼ਰਧਾ ਪ੍ਰੇਮ ਗੁਣਾ ਸਹਿਤ ਹੋ ਕੇ, ਇਹ ਸਰੀਰ ਨੂੰ ਵੀ ਸ਼ਾਂਤ ਕਰਦਾ ਹੈ ਅਤੇ ਮਨ ਨੂੰ ਵੀ ਫਿਰ ਅੰਦਰ ਲਿਜਾਣ ਵਾਂਗ, ਜੇ ਪਾਣੀ ਪੀਣ ਵਾਂਗ ਉਸਦਾ ਮੰਨਣ ਕਰ ਲਈਏ ਪ੍ਰੇਮ ਦੇ ਨਾਲ। ਲੋ ਮੰਨਣ ਕੀ ਕਰਨਾ ਹੈ, ਬਾਣੀ ਪੜ੍ਹਦੇ ਹਾਂ ਅਸੀਂ, ਬਾਣੀ ਪੜ੍ਹਦੇ ਹਾਂ ਵੀ ਉਸਦਾ ਮਨ ਜਿਹੜਾ ਫੁਰਨਾ ਹੈ, ਉਸਦਾ ਚਿੱਤ ਜਿਹੜਾ, ਚਿੱਤ ਚਾਰ ਚੀਜ਼ਾਂ ਵਾਹਿਗੁਰੂ ਨੇ ਦਿੱਤੀਆਂ ਹੈ, ਮਨ ਬੁੱਧ ਚਿੱਤ ਅਤੇ ਹੰਕਾਰ। ਹੰਕਾਰ ਕੀ ਹੈ, ਮੈਂ, ਅਤੇ ਇਹਦੇ ਵਿੱਚ ਫਿਰ ਚਿੱਤ ਦੇ ਜਿਹੜਾ ਚਿੱਤ ਦਾ ਕੰਮ ਹੈ ਕਿਸੇ ਚੀਜ਼ ਨੂੰ ਚੇਤੇ ਕਰਨਾ ਜਾਂ ਚਿੰਤਨ ਕਰਨਾ ਜਾਂ ਜਿਹਨੂੰ ਸਿਮਰਨ ਵੀ ਕਹਿ ਦਿਓ, ਇਹ ਵੱਡਾ ਕੰਮ ਹੈ ਚਿੱਤ ਦਾ ਵੀ। ਫੁਰਨਾ ਵੀ ਜਿਹੜਾ ਇਹ ਵੀ ਵੱਡੀ ਚੀਜ਼ ਹੈ, ਫੁਰਨਾ ਮਾੜਾ ਨਹੀਂ ਉੱਠਣ ਦੇਣਾ, ਚੰਗਾ ਹੀ ਹੋਵੇ। ਜਾਂ ਫੁਰਨੇ ਮਨ ਦੇ ਵਿੱਚ ਵੀ ਉਹ ਵਾਹਿਗੁਰੂ ਦਾ ਨਾਮ ਹੀ ਫੁਰੇ, ਉਹਦੇ ਵਿੱਚ ਫਿਰ ਨਾਮ ਜਿਹੜਾ ਜਪਣਾ ਹੈ, ਠੀਕ ਹੈ, ਬਾਣੀ ਜਿਹੜੀ ਪੜ੍ਹਨੀ ਹੈ ਜਾਂ ਨਾਮ ਜਪਣਾ ਹੈ, ਇਹ ਉਹਦੇ ਵਿੱਚ ਵੀ ਫਿਰ ਕਹਿੰਦੇ ਵੀ ਬਹੁਤ ਔਰ ਵੀ ਨਾਮ ਦੇ ਜਪਣ ਨਾਲ ਪਰਮੇਸ਼ੁਰ ਦਾ ਰਸ ਆਨੰਦ ਆਉਂਦਾ ਹੈ ਵੀ ਆਉਂਦਾ ਹੈ ਵੀ ਉਹੀ ਪੜ੍ਹੀ ਜਾਂਦੀ ਹੈ। ਜਦੋਂ ਆਪਣੇ ਵਿਸ਼ੇ ਰਸ ਫੀਕਾ ਤਿਆਗ ਰਹੀ ਸਕੀਏ, ਨਾਮ ਮਹਾ ਰਸ ਪੀਓ ਪੀਓ, ਜਿਹੜਾ ਮਨ ਨੂੰ ਵੀ ਫਿਕਾ ਕਰ ਦਿੰਦਾ ਹੈ, ਲੜਾਈਆਂ ਝਗੜੇ ਇਹ ਸਭ ਕਾਮ ਕ੍ਰੋਧ ਲੋਭ ਅਹੰਕਾਰ ਇਹ ਵਿਸ਼ਿਆਂ ਦੇ ਵਿੱਚ ਹੀ ਨੇ, ਅਤੇ ਨਾਮ ਜਿਹੜਾ ਹੈ ਇਹਨਾਂ ਨੂੰ ਮੇਟਦਾ ਹੈ। ਹੁਣ ਫਿਰਨੇ ਫੇ ਇਹਦੇ ਨਾਮ ਹੀ ਉੱਥੋਂ ਨਾਮ ਸੁਰਫੁਰਨ ਹੋਣ ਲੱਗ ਪਵੇ। ਨਾਮ ਜਪਣਾ ਹੈ ਜਾਂ ਬਹੁਤੇ ਗੁਰਮੁਖਾਂ ਦੇ ਜਿਨ੍ਹਾਂ ਦੇ ਬਹੁਤੇ ਚਿੱਤ ਹੋ ਜਾਂਦੇ ਹੈ ਉਹਨਾਂ ਦੇ ਕੋਈ ਵੱਡੀ ਬਾਣੀ ਵੀ ਚੱਲ ਪੈਂਦੀ ਹੈ, ਮੂਲ ਮੰਤਰ ਵੀ ਚੱਲ ਪੈਂਦਾ ਹੈ। ਮੂਲ ਮੰਤਰ ਦੇ ਵਿੱਚ ਵੀ ਕਰਤਾ ਪੁਰਖ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਵੀ ਠੀਕ ਹੈ, ਕਰਤਾ ਪੁਰਖ ਸਾਡੇ ਮੰਨਣ 'ਚ ਆ ਗਿਆ ਵੀ ਸਭ ਕੁਛ ਪਰਮੇਸ਼ੁਰ ਦੀ ਸੱਤਿਆ ਨਾਲ ਹੁੰਦਾ, ਮੈਂ ਕੁਛ ਨਹੀਂ। ਫਿਰ ਕਰਤਾ ਪੁਰਖ ਹੈ, ਵੀ ਉਹੀ ਕੁਛ ਕਰਦਾ ਹੈ। ਉਸਦੀ ਜਿਹੜੀ ਅਗਲੀਆਂ ਤੋਂ ਅਗਲੀਆਂ ਅਵਸਥਾ ਨੇ ਕਰਤਾ ਪੁਰਖ ਦੀਆਂ, ਸਤਿਗੁਰੂ ਗੋਂਡ ਰਾਗ ਦੇ ਵਿੱਚ ਗੁਰੂ ਮਹਾਰਾਜ ਨੇ ਸਭ ਕਰਤਾ ਸਭ ਭੁਗਤਾ, ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ, ਉਪਤ ਕਰਤਾ ਉਚਪੁਤ ਵੀ ਕਰਦਾ ਹੈ ਅਤੇ ਲੈ ਵੀ ਉਹੀ ਕਰਦਾ ਹੈ। ਗੁਰਪ੍ਰਸਾਦ ਨਾਨਕ ਸਮ ਦ੍ਰਿਸ਼ਟਾ, ਵੀ ਠੀਕ ਹੈ ਕਰਤਾ ਪੁਰਖ ਦਾ ਇਹ ਵਿਚਾਰ ਮੇਰੇ ਮਨ ਦੇ ਵਿੱਚ ਆ ਗਿਆ, ਬੁੱਧ ਵਿੱਚ ਆ ਗਿਆ, ਚਿੱਤ ਵਿੱਚ ਆ ਗਿਆ, ਮੈਂ ਦੇ ਵਿੱਚ ਆ ਗਿਆ, ਮੈਂ ਕਰਦਾ ਹੈ। ਉੱਥੇ ਕਰਤਾ ਪੁਰਖ ਹੈ, ਕਰਦਾ ਕਰਦਾ ਠੀਕ ਹੈ। ਬਹੁਤੇ ਗੁਰਮੁਖਾਂ ਦੇ ਕਹਿੰਦੇ ਨਾਮ ਬਾਣੀ ਚੱਲਦਾ, ਪਰ ਇਹ ਭਾਵ ਜਿਹੜੇ ਨੇ ਉਹ ਠੀਕ ਆ ਗਏ ਜਾਂ ਥੋੜ੍ਹੇ ਆ ਗਏ? ਇਸ ਦੇ ਵਿੱਚ ਇਹ ਤਿਤ ਜਾਏ ਬਹੁ ਸਤਸੰਗਤੀ, ਜਿੱਥੇ ਹਰ ਕਾ ਹਰ ਨਾਮ ਬਲੋਈਏ, ਸਹਿਜੇ ਹੀ ਹਰ ਨਾਮ ਲਿਓ, ਹਰ ਤੱਤ ਨਾ ਖੋਈਏ। ਸੋ ਇਹਦੇ ਵਿੱਚ ਫਿਰ ਚਿੱਤ ਜਿਹੜਾ ਹੈ ਅਤੇ ਕਾਮ ਲੋਭ, ਚਿੱਤ ਕਾਮ ਕ੍ਰੋਧ, ਕ੍ਰੋਧ ਜਿਹੜਾ ਹੈ ਅਗਨ ਕ੍ਰੋਧ ਚੰਡਾਲ ਜਿਹੜਾ ਹੈ, ਜਿਹੜੇ ਚੰਡਾਲ ਹੈ ਉਹ ਪਸ਼ੂਆਂ ਨੂੰ ਮਾਰਦੇ ਹੈ, ਬੇਰਹਿਮ ਹੁੰਦੇ, ਦਇਆ ਤੋਂ ਬਿਨਾਂ ਹੁੰਦੇ ਹੈ। ਜਦੋਂ ਕ੍ਰੋਧ ਆ ਜਾਏ ਨਾ ਫਿਰ ਨਹੀਂ ਇਹ, ਫਿਰ ਨਹੀਂ ਇਹਨੂੰ ਕੋਈ ਸੂਝ ਰਹਿੰਦੀ ਦਇਆ ਦੀ ਜਾਂ ਹੋਰ ਚੀਜ਼ ਦੀ, ਇਹ ਤਾਂ ਫਿਰ ਸਭ ਨੂੰ ਜਿਵੇਂ ਅੱਗ ਲੱਗ ਜਾਏ, ਭਾਂਬੜ ਮੱਝ ਜਾਏ ਤਾਂ ਬਸ ਸਵਾਹ ਕਰ ਦਿੰਦਾ, ਫਿਰ ਸ਼ਾਂਤੀ ਨੂੰ ਸਵਾਹ ਕਰ ਦਿੰਦਾ। ਇਹ ਐਸੇ ਐਸੇ ਪਰਬਲ ਹੈਗੇ ਜਿਹੜੇ ਵਿਸ਼ੇ ਨੇ। ਇਹ ਵਿਚਾਰ ਵੀ ਕਿੰਨੇ ਕੁ ਚੀਜ਼ ਹੋ ਗਏ। ਫਿਰ ਅੱਗੇ ਉਹਨਾਂ ਨੇ ਕਰਤਾ ਪੁਰਖ ਨਿਰਭਉ ਨਿਰਵੈਰ, ਵੀ ਨਿਰਵੈਰ ਮੇਰਾ ਕਿਸੇ ਨੇ ਵੈਰ ਤਾਂ ਨਹੀਂ, ਰਾਗ ਦੁਆਸ਼ ਤਾਂ ਨਹੀਂ। ਜਪਦਾ ਮੂਲ ਮੰਤਰ ਵੀ ਨਿਰਵੈਰ ਹੋ ਗਿਆ, ਮਨ ਨਿਰਵੈਰ ਹੋ ਗਿਆ, ਬੁੱਧੀ ਨਿਰਵੈਰ ਹੋ ਗਈ ਹੈ, ਉਸਦੀ ਅਨੁਭਵਤਾ ਜਿਹੜਾ ਉਸਦੀ ਸੂਝਬੂਝ, ਇਹ ਜਿਹੜੀ ਆਤਮਾ ਜਿਹੜੀ ਸ੍ਰੇਸ਼ਟ ਬੁੱਧੀ ਹੈ ਉਸਨੇ ਅਤੇ ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ਸਿੱਖਿਆ ਨਾਲ ਉਹਦਾ ਪਤਾ ਲੱਗਣਾ ਹੈ। ਇਕੱਲੀ ਸਾਡੀ ਸੰਸਾਰੀ ਬੁੱਧੀ ਜਿਹੜੀ ਹੈ ਉਹ ਨਹੀਂ ਪਤਾ ਲੱਗ ਸਕਦੀ, ਉਹਦਾ ਹੋਰ ਹੋਰ ਪਾਸੇ ਫਿਰਦੀ ਹੈ। ਗੁਰਬਾਣੀ ਦੇ ਨਾਲ ਸੰਯੁਕਤ ਹੋਈ ਹੋਈ ਵਿਚਾਰ ਜਦੋਂ ਬੁੱਧੀ 'ਚ, ਫਿਰ ਪਤਾ ਲੱਗੂਗਾ ਵੀ ਹਾਂ ਇਹਦਾ। ਸੋ ਇਹ ਹੈ ਵੀ ਇਹ ਕਈਆਂ ਦਾ ਵਿਚਾਰ ਹੋਊ ਬੈਠਿਆਂ ਦਾ ਵੀ ਇਹ ਤਾਂ ਸਿਮਰਨ ਵਾਲੀ ਗੱਲ ਦੇ ਵਿੱਚ ਹੀ ਉਸਦੇ ਵਿੱਚ ਹੀ ਲੱਗ ਗਏ, ਅਤੇ ਅਸੀਂ ਤਾਂ ਹਾਲੇ ਹੌਲੀ ਹੌਲੀ ਤੁਰੇ ਵੀ ਜਾਂ ਨਹੀਂ ਹੈ, ਤਾਂ ਸਾਨੂੰ ਤਾਂ ਕੋਈ ਚੰਗੀ ਤਰ੍ਹਾਂ ਮੋਟੇ ਜਿਹੇ ਤਰੀਕੇ ਦੇ ਨਾਲ ਉਹ ਗੱਲ ਸੁਣਨੀ ਚਾਹੀਦੀ, ਤਾਂ ਸਾਨੂੰ ਆਨੰਦ ਆਊਗਾ। ਪਰ ਸਥੂਲ ਤਰੀਕੇ ਦੇ ਨਾਲ ਵੀ ਜਿਤਨੇ ਵੀ ਆਪਾਂ ਬੈਠੇ ਹਾਂ ਸਤਸੰਗਤ ਦੇ ਵਿੱਚ ਮਾਈ ਭਾਈ, ਵੀ ਜੀ ਉਹ ਵਿਚਾਰ ਕਰਾਂਗੇ ਅਤੇ ਅੱਗੇ ਸੂਖਮ ਦੇ ਵਿੱਚ ਜਾਵਾਂਗੇ, ਜਾਣਾ ਤਾਂ ਉੱਥੇ ਹੀ ਹੈ। ਅਤੇ ਉਹ ਵਾਹਿਗੁਰੂ ਪਰਮੇਸ਼ਰ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਅੰਤਰ ਵੀ ਹੈ ਸਾਡੇ, ਬਾਹਰ ਵੀ ਹੈ, ਸਾਰੇ ਥਾਂ ਦੇ ਵਿੱਚ ਹੀ ਹੈ। ਕੀ ਗੱਲ, ਉਹ ਵਾਹਿਗੁਰੂ ਨੇ ਪਰਮੇਸ਼ਰ ਨੇ ਐਸਾ ਹੀ ਖੇਡ ਬਣਾਇਆ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਿਹਨ ਜਿਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਵੀ ਹੋਇਆ ਕੀ ਵਾਹਿਗੁਰੂ, ਨਾ ਉਹਦਾ ਚੱਕਰ ਹੈ, ਨਾ ਚਿਹਨ ਹੈ, ਨਾ ਰੂਪ ਹੈ, ਨਾ ਰੰਗ ਹੈ, ਹੋਇਆ ਕੀ? ਅਤੇ ਨਾ ਉਹ ਇਹ ਦਿਸਦਾ ਹੀ ਹੈ ਇਹਨਾਂ ਅੱਖਾਂ ਨਾਲ, ਅਤੇ ਹਾਂ ਵੀ ਕੰਨਾਂ ਵਿੱਚ ਸ਼ਬਦ ਦੁਆਰਾ ਤਾਂ ਸੁਣ ਕੇ ਮਨ ਵਿੱਚ ਜਾਣੀਦਾ ਆ ਵੀ ਹਾਂ ਹੈਗਾ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਜਦੋਂ ਇਹ ਹੋਵੇ, ਚਾਹੇ ਵੀ ਜਿਹਨਾਂ ਦਾ ਬੈਠੇ ਹੈ ਅਤੇ ਚਾਹੇ ਇਹ ਸ਼ੌਕ ਹੈ ਹਾਲੇ ਕੋਈ, ਜੇ ਅੰਮ੍ਰਿਤ ਨਹੀਂ ਛਕਿਆ ਕਿਸੇ ਦਾ, ਉਹ ਤਾਂ ਬਾਣੀਆਂ ਸੁਣੇ ਪੜ੍ਹੇ, ਨਹੀਂ ਪੜ੍ਹਿਆ ਤਾਂ ਮੂਲ ਮੰਤਰ ਦਾ ਕਰੇ ਵਿਚਾਰ ਕਰੇ, ਉਸਦਾ ਅਕਾਲ ਮੂਰਤ ਜਾਂ ਹੋਰ ਚੀਜ਼ ਹੈ। ਇਹ ਜਿਹੜੇ ਮਨ ਬੁੱਧ ਚਿੱਤ ਅਤੇ ਮੈਂ ਜਿਹੜਾ ਜੀਵ ਹੈ, ਜਿਹੜਾ ਭੌਰ ਹੈ, ਇਹ ਹੈ, ਇਹ ਪ੍ਰਾਣ ਨਾਲ, ਗਿਆਨ ਇੰਦਰੀਆਂ ਨਾਲ, ਕਰਮ ਇੰਦਰੀਆਂ ਦੇ ਨਾਲ, ਇਹ ਸਰੀਰ ਦੇ ਵਿੱਚ ਵਾਹਿਗੁਰੂ ਦੇ ਹੁਕਮ ਦੇ ਨਾਲ ਪ੍ਰਵੇਸ਼ ਹੋਇਆ ਅਤੇ ਅੰਤ ਨੂੰ ਸਾਰੇ ਜਾਣਦੇ ਹੈ ਕਿਸੇ ਨੇ ਵੀ ਹੁਣ ਸਰੀਰ ਛੱਡਦਾ ਹੈ। ਵੇਖਿਆ ਕਰੋ ਵੀ ਕਿਵੇਂ ਸਰੀਰ 'ਚੋਂ ਨਿਕਲਦਾ ਕੀ ਹੈ, ਕਿਸ ਤਰ੍ਹਾਂ ਦੀ ਉਹਦੀ ਹਾਲਤ ਹੁੰਦੀ ਹੈ। ਆਪਾਂ ਵੀ ਛੱਡਣਾ ਹੀ ਹੈ ਅਤੇ ਬੜਾ ਦੁੱਖ ਤਕਲੀਫ ਹੋਈ, ਪਹਿਲਾਂ ਕਿਉਂ ਨਹੀਂ ਯਤਨ ਕਰ ਲਈਏ ਵੀ ਇਹ ਸਰੀਰ ਦੇ ਵੀ ਜਿਹੜਾ ਹੈਗਾ ਅਤੇ ਉਹਨਾਂ ਦੇ ਵੀ ਇਹਨਾਂ ਤੋਂ ਪਰੇ ਮਨ ਬੁੱਧ ਆਦਿਕ ਜਾਂ ਹੋਰ ਜਿਹੜੀ ਚੀਜ਼ ਹੈ ਜਾਂ ਪ੍ਰਾਣ ਹੈ, ਪ੍ਰਾਣਾਂ ਦੇ ਨਾਲ ਜਾਊਗੀ। ਪ੍ਰਾਣ ਨਿਕਲੇ ਤਾਂ ਨਾਲ ਹੀ ਮਨ ਬੁੱਧ ਸਾਰੀ ਜਾਊਗੀ। ਇਹ ਚੀਜ਼ ਤਾਂ ਜਾਂਦੇ ਸਾਰਿਆਂ ਦੀ ਹੈ, ਇਸ ਕਰਕੇ ਸਤਸੰਗਤ ਦਾ ਇਹ ਫਾਇਦਾ ਹੈ ਵੀ ਸਤਸੰਗਤ ਕਰਦਿਆਂ ਇਹ ਸਾਰੀਆਂ ਚੀਜ਼ਾਂ ਉਹ ਤੋਂ ਨੇੜੇ ਹੋਣਗੀਆਂ। ਪਰ ਨੇੜੇ ਹੂੰ ਤਾਂ ਨੇੜਾ, ਜੇ ਗੁਰੂ ਕੀ ਸਿੱਖਿਆ ਮੰਨਾਂਗੇ ਅਤੇ ਸ੍ਰੇਸ਼ ਗੁਣਾਂ ਨੂੰ ਧਾਰਨ ਕਰਾਂਗੇ, ਭਗਤੀ ਕਰਾਂਗੇ, ਅਤੇ ਭਗਤੀ ਦੇ ਨਾਲ ਫਿਰ ਅੱਗੇ ਸਤਿਗੁਰੂ ਸਾਹਿਬ ਜੀ ਆਪਣੇ ਗਿਆਨ ਅੰਜਨ ਗੁਰਦੀਆ ਅਗਿਆਨ ਅਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਪ੍ਰਕਾਸ਼ ਜਾਂ ਗਿਆਨ ਜਾਂ ਹੋਰ ਚੀਜ਼ ਉਹ ਬਖਸ਼ ਦੇਣਗੇ, ਉਹ ਸਾਰੀ ਅਸ਼ਵਦੀ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਯੋਗ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਆਪਣਾ ਹੀ ਉਸਦਾ ਇਹ ਸਭ ਸੰਸਾਰ ਵਿਰਾਟ ਰੂਪ ਕੀਤਾ ਹੋਇਆ ਹੈ ਅਤੇ ਉਸਦੀ ਸੱਤਿਆ ਨਾਲ ਹੀ ਜਪੀਦਾ ਹੈ। ਜਿਹਨਾਂ ਦੇ ਅੰਦਰ ਕਹਿੰਦੇ ਵੀ ਆਪਣ ਆਪ ਹੀ ਜਪਦਾ, ਜਿਹਨਾਂ ਦੇ ਅੰਦਰ ਵਿਚਾਰ ਦੇ ਨਾਲ ਹਉਮੈ ਨਹੀਂ ਜਾਂ ਰਸ ਆਇਆ ਹੈ ਉਹਨਾਂ ਨੂੰ ਅਨੁਭਵ ਹੈ ਵੀ ਆਪ ਹੀ ਜਪਾਉਂਦਾ, ਆਪ ਹੀ ਜਪਦਾ ਹੈ। ਕਿਉਂਕਿ ਮੈਂ ਦਾ ਹੀ ਰੌਲਾ ਹੈ, ਹੰਕਾਰ ਦਾ ਹੀ ਰੌਲਾ ਹੈ, ਜੀਵ ਆਤਮਾ ਦਾ ਹੀ ਰੌਲਾ ਹੈ। ਉਹਦੇ ਵਿੱਚੋਂ ਜਿਸ ਵੇਲੇ ਮਲ ਵਿਖੇਪ ਅਵਰਨ ਦੂਰ ਹੋ ਗਏ ਅਤੇ ਉਹ ਵਾਹਿਗੁਰੂ ਪਰਮੇਸ਼ੁਰ ਪਰੋਕਸ਼ ਅਪਰੋਕਸ਼ ਰੂਪ ਹੋ ਕਰਕੇ ਆਪ ਹੀ ਸਾਖਿਆਤ ਹੋ ਜਾਂਦਾ ਹੈ। ਸੋ ਪਹਿਲੇ ਸਤਿਗੁਰੂ ਸਾਹਿਬ ਜੀ ਨੇ ਇਹ ਜਿਹੜੇ ਆਪਾਂ ਉਹਨੇ ਵੀ ਬਾਣੀ ਬਾਣੀ ਵਿਰਲਾ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਬਾਣੀ ਦੀ ਵਿਚਾਰ ਜਿਹੜੀ ਹੈ ਉਹਨੂੰ ਸਹੀ ਰੂਪ ਦੇ ਵਿੱਚ ਮੰਨਣ ਕਰਨਾ ਜਿਹੜਾ ਹੈ, ਜੇ ਕੋਈ ਗੁਰੂ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਨਿਜ ਆਪਣਾ ਆਪ ਸਰੂਪ ਜਿਹੜਾ ਹੈ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਕੀਰਤਨ 16, ਨਿਜ ਘਰ ਮਹਿਲ, ਆਪਣੇ ਹਿਰਦੇ ਦੇ ਵਿੱਚ ਹੀ ਮਹਿਲ ਹੈ, ਸਰੂਪ ਹੈ, ਮਨ ਬੁੱਧ ਚਿੱਤ ਦੇ ਵਿੱਚ ਹੀ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਜਿਸ ਵੇਲੇ ਚਿੰਤਨ ਕਰੋਗੇ ਸਹਿਜੇ ਹੀ ਤੁਹਾਨੂੰ ਸੁਖ ਦੀ ਅਨੁਭਵਤਾ ਹੋਏਗੀ। ਸ਼ਾਂਤ ਸਹਿਜ ਰਹਿਸ ਮਨੁ ਬੁਝੋ, ਮਹਿਲ ਪਾਵ ਸੇ ਬਾਹਰ ਨਾ ਹੋਏਗੋ ਫੇਰਾ ਮੁੜਕੇ ਨਹੀਂ। ਉਸ ਵਾਹਿਗੁਰੂ ਪਰਮੇਸ਼ੁਰ ਜਿਹੜਾ ਅਚਲ ਮੂਰਤ ਅਨੁਭਵ ਪ੍ਰਕਾਸ਼, ਫਿਰ ਕਿਹਾ ਜਾਇਆ ਉਹ ਠੀਕ ਹੈ ਜਾਪ ਸਾਹਿਬ ਜਿਹੜੇ ਪੜ੍ਹੇ ਲਿਖੇ ਵੀ ਨੇ ਉਹ ਵੀ ਕਈ ਕਹਿੰਦੇ ਜੀ ਅਸੀਂ ਹੋਰ ਬਾਣੀ ਤਾਂ ਪੜ੍ਹਨੇ ਨੇ ਜਾਪ ਸਾਹਿਬ ਜੀ, ਚਲੋ ਜਿਹੜੇ ਸਾਰੇ ਹੀ ਪੜ੍ਹਦੇ ਨੇ ਇਹ ਮਿੱਤੋ ਜੀ ਕਹਿਜਾ ਹੈ। ਫਿਰ ਉਹ ਇਹ ਨਹੀਂ ਹੈ ਸਰਗਣ ਸਰੂਪ ਹੋ ਕੇ ਵੀ ਐਵੇਂ ਅਚਲ ਮੂਰਤ ਵੀ ਜਿਵੇਂ ਕੋਈ ਚੀਜ਼ ਗੱਡੀ ਹੋਈ ਹੋਵੇ ਹਿਲਦੀ ਨਹੀਂ ਹੋਵੇ ਅਤੇ ਉਹਦਾ ਕੀ ਫਾਇਦਾ। ਅਨੁਭਵ ਪ੍ਰਕਾਸ਼ ਗਿਆਨ ਸਰੂਪ ਹੈ। ਅਮਿਤ ਰੋਜ ਕਹਿਜਾ ਉਹਦਾ ਬਲ ਆ ਉਹਦੇ ਅਮਿਤ ਉਹਦੀ ਮਿਣਤੀ ਨਹੀਂ ਹੈ। ਫਿਰ ਕਿਹੜਾ ਸਾਰਿਆਂ ਤੋਂ ਇੰਨਾ ਉਹਦਾ ਬਲ ਹੈ ਸਾਰੇ ਉਹਦੇ ਕੋਟ ਇੰਦਰ ਇੰਦਰਾਣ ਸਹਾਇ ਸਹਾਨ ਗਿਣਿਜ ਹੈ। ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿ ਤੈ ਸਰਬ ਨਾਮ ਕਥੇ ਕਵਨ ਕਰਮ ਨਾਮ ਬਰਨ ਸਮਤ ਭਜੰਗ ਪ੍ਰਿਆਸਨ ਨਮਸਤੂੰ ਅਕਾਲੇ ਨਮਸਤੂੰ ਕਿਰਪਾਲੇ। ਮਹਾਰਾਜ ਤੁਹਾਨੂੰ ਨਮਸਕਾਰ ਹੈ। ਇਹ ਕਿਰਪਾਲੂ ਤੁਹਾਨੂੰ ਨਮਸਕਾਰ ਹੈ। ਇਹ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਹੇ। ਸੋ ਇਹ ਪਹਿਲੇ ਚ ਵੀ ਹਿਰਦਾ ਸਾਫ ਅਤੇ ਸੁੱਚਾ ਹੋਣਾ ਚਾਹੀਦਾ ਹੈ। ਮਾਘ ਸੁੱਚੇ ਸੇ ਕਾਂਢੀਏ ਵੀ ਇਸ਼ਨਾਨ ਲੋਕ ਕਰਦੇ ਮਾਘ ਦੇ ਮਹੀਨੇ 'ਚ ਪਿੰਡੇ ਜਾਂ ਹੋਰ ਚੀਜ਼ ਹੈ ਪਾਠ ਕਰਾਉਂਦੇ ਨੇ ਸਾਰੇ ਹੋਰ ਯਤਨ ਕਰਦੇ ਨੇ ਵਧੇਰੇ ਲੋਕਾਂ ਦੇ ਵਿੱਚ ਹੈ ਵੀ ਜਿਨ੍ਹਾਂ 'ਤੇ ਪੂਰੇ ਗੁਰੂ ਦੀ ਮਿਹਰਬਾਨੀ ਹੋਵੇ ਜਿਨ੍ਹਾਂ 'ਤੇ ਪੂਰੇ ਗੁਰੂ ਦੀ ਮਿਹਰਬਾਨੀ ਹੋਈ ਹੈ ਅਤੇ ਉਹਨਾਂ ਨੂੰ ਅੱਗੇ ਫਲ ਦੱਸਿਆ ਹੈ ਫਲ ਗੁਣ ਜਿਨ੍ਹਾਂ ਦੇ ਅੰਦਰ ਗੁਣ ਹੈ ਅਤੇ ਵਾਹਿਗੁਰੂ ਪਰਮੇਸ਼ੁਰ ਦੀ ਫਲਗੁਣ ਆਨੰਦ ਉਪਾਰ ਜਿਨ੍ਹਾਂ ਹਰ ਸੱਜਣ ਪ੍ਰਗਟੇ ਆਏ। ਫਲਗੁਣ ਆਨੰਦ ਫੱਗਣ ਦੇ ਗੁਣ ਜਿਨ੍ਹਾਂ ਨੇ ਵਿੱਚ ਹੈ ਅਤੇ ਭਗਤੀ ਕਰਦੇ ਹੈ ਉਹਨਾਂ ਨੂੰ ਵਾਹਿਗੁਰੂ ਪਰਮੇਸ਼ੁਰ ਸੱਜਣ ਮਿੱਤਰ ਮਿੱਤਰ ਹੁੰਦਾ ਜਿਹੜਾ ਸਹਾਇਤਾ ਕਰੇ। ਇਹ ਲੋਕ ਐਸੇ ਵੀ ਹਰ 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 ਵੇਲੇ ਨਾਲ ਹੋ ਕੇ ਸਹਾਇਤਾ ਕਰੇ ਉਹ ਹੋਰ ਕੋਈ ਨਹੀਂ ਹੈ ਮਾਤ ਪਿਤਾ ਬੰਤਾ ਸਤਬੰਧਕ ਇਸ਼ਟ ਮੀਤ ਵਰ ਪਾਈ ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤ ਕੋ ਨਾ ਸੁਹਾਇ। ਉਹ ਸਦਾ ਅੰਗ ਸੰਗੇ ਅੰਗ ਸੰਗ ਕਿਵੇਂ ਹੈ ਵੀ ਪ੍ਰਾਣ ਜਾਂ ਹੋਰ ਚੀਜ਼ ਮਨ ਬੁੱਧ ਚਿੱਤ ਉਹ ਤੋਂ ਵਿਰੋਧੀ ਸੱਤਾ ਤੋਂ ਬਿਨਾਂ ਤਾਂ ਨਹੀਂ ਇਹ ਚੱਲ ਸਕਦੇ। ਚਲੋ ਨਾ ਸਮਝ ਆਵੇ ਵੀ ਚੇਤਨ ਸਰੂਪ ਹੈ ਜਾਂ ਉਹ ਅੰਦਰ ਹੈ ਅਤੇ ਉਹਦੀ ਸੱਤਾ ਤੋਂ ਬਿਨਾਂ ਤਾਂ ਨਹੀਂ ਚੱਲ ਸਕਦੇ ਸਾਰੇ ਹੀ। ਅਤੇ ਫਲ ਗੁਣ ਆਨੰਦ ਜਿਨ੍ਹਾਂ ਦੇ ਅੰਦਰ ਗੁਣ ਹੈ ਗੁਣਾਂ ਦਾ ਫਲ ਕੀ ਹੋਇਆ ਗੁਣ ਕਰ ਗਿਆਨ ਪ੍ਰਾਪਤ ਹੋਏ। ਗੁਣ ਕਰਕੇ ਹਿਰਦਾ ਸਾਫ਼ ਹੁੰਦਾ ਹੈ। ਹਿਰਦਾ ਸਾਫ਼ ਹੋ ਕੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹਿਰਦਾ ਸਾਫ਼ ਕੇ ਹੁੰਦੇ ਜਿਹੜੇ ਜਿਨ੍ਹਾਂ ਦੇ ਹਿਰਦੇ ਸਾਫ਼ ਨੇ ਔਰ ਗੁਣ ਹੈ ਉਹ ਗੁਰਮੁਖ ਜਾਂ ਸੰਤ ਉਹਨਾਂ ਦੀ ਸੰਗਤ ਕਰੀਏ। ਫਲਗੁਣ ਆਨੰਦ ਉਪਾਰ ਜਿਨ੍ਹਾਂ ਹਰ ਸੱਜਣ ਪ੍ਰਗਟ ਆਏ ਜਿਨ੍ਹਾਂ ਦੇ ਅੰਦਰ ਗੁਣ ਉਹਨਾਂ ਦੇ ਫਲ ਗਿਆਨ ਹੋ ਗਿਆ। ਹਰ ਕਿਰਪਾ ਤੋਂ ਸੰਤ ਪ੍ਰੇ ਨਾਨਕ ਮਨ ਪ੍ਰਗਾਸ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਹੁਣ ਤਾਂ ਅੱਖਾਂ ਮੀਟੋ ਹਨੇਰਾ ਹੀ ਹਨੇਰਾ ਆ ਹੋਰ ਕੁਛ ਨਹੀਂ। ਆਮ ਲੋਕਾਂ ਨੂੰ ਕੀ ਕਹਿੰਦੇ ਜੀ ਉਹ ਅੱਖਾਂ ਮੀਟੋ ਚਾਨਣ ਜਾਂ ਹੋਰ ਕੀ ਕਈ ਯੋਗ ਮਤ ਅਨੁਸਾਰ ਤ੍ਰਿਕਟੀ ਦੇ ਵਿੱਚ ਧਿਆਨ ਵੀ ਉੱਥੇ ਵੀ ਪ੍ਰਕਾਸ਼ ਹੋਣ ਲੱਗ ਪੈਂਦਾ। ਫਿਰ ਦਸਵੇਂ ਵਾਰ ਜਾਂ ਹੋਰ ਜੀ ਪਰ ਵਾਹਿਗੁਰੂ ਦਾ ਜਿਹੜਾ ਪ੍ਰਕਾਸ਼ ਹੈ ਉਹ ਆਪਣੇ ਸਰਵ ਵਿਆਪਕ ਸਰੂਪ ਹੈ ਸਰਵ ਗਿਆਨ ਸਰੂਪ ਹੈ ਅਵਿਨਾਸ਼ੀ ਸਰੂਪ ਹੈ। ਫਲਗੁਣ ਹਰ ਸੱਜਣ ਪ੍ਰਗਟੇ ਆਏ। ਫਿਰ ਗਿਆਨ ਦੇ ਨਾਲ ਵਾਹਿਗੁਰੂ ਪਰਮੇਸ਼ੁਰ ਇਹ ਲੋਕ ਪ੍ਰਲੋਕ ਦਾ ਜਿਹੜਾ ਸਹਾਇਕ ਹੈ ਸਭ ਥਾਂ ਉਹ ਪ੍ਰਗਟੇ ਆਏ ਆਨੰਦ ਉਪਾਰਜਨ ਹੈ। ਕਹਿੰਦੇ ਫਿਰ ਕੀ ਹੈ ਸੁੱਖ ਨੂੰ ਆਨੰਦ ਨੂੰ ਸਭ ਕੁਛ ਪਾਲਦਾ ਹੈ। ਕੁਸੰਗੀ ਵੀ ਪਾਲਦੇ ਹੈ ਉਹਨਾਂ ਨੂੰ ਪਦਾਰਥਾਂ 'ਚ ਸੁੱਖ ਹੈ ਆਨੰਦ ਹੈ ਉਹ ਹੈ ਹੋਰ ਜਿਹੜੀਆਂ ਨਿਖਿਤ ਚੀਜ਼ਾਂ ਨੇ ਅਮਲ ਵਾਲੀਆਂ ਉਹਨਾਂ 'ਚ ਉਹਨਾਂ ਨੂੰ ਆਨੰਦ ਹੈ। ਉਹ ਆਨੰਦ ਕਿਵੇਂ ਉਹਦਾ ਉਹਨਾਂ ਦਾ ਮਨ ਉਸ ਅਮਲ ਦੇ ਵਿੱਚ ਟਿਕਦਾ ਹੈ ਉਹ ਜਿਹੜਾ ਪਰਮੇਸ਼ੁਰ ਉਸਦਾ ਪ੍ਰਤੀਬਿੰਬ ਪੈਂਦਾ ਸੁਖ ਰੂਪ ਉਹ ਕਹਿੰਦੇ ਆਨੰਦ ਹੈ। ਪਰ ਉਹ ਆਨੰਦ ਜਿਹੜਾ ਵਿਸ਼ੇ ਸੁੱਖ ਹੈ ਉਹਦੇ ਵਿੱਚ ਕੁਰੀਤੀਆਂ ਹੋਰ ਔਗੁਣ ਉਹ ਆਉਂਦੇ ਹੈ। ਇਹ ਜਿਹੜਾ ਆਨੰਦ ਹੈ ਸਿਮਰੋ ਸਿਮਰ ਸਿਮਰ ਸੁਖ ਪਾਓ, ਇਹ ਸਭ ਔਗੁਣਾਂ ਨੂੰ ਮੇਟਦਾ ਹੈ। ਫਲਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ, ਵਾਹਿਗੁਰੂ ਪਰਮੇਸ਼ੁਰ ਨਾਲੇ ਉਹ ਆਨੰਦ ਸਰੂਪ ਹੈ। ਇਹ ਦਸ਼ਨ ਉਹ ਆਨੰਦ ਜਿਤਨੇ ਵੀ ਆਨੰਦ ਜਾਂ ਵਾਹਿਗੁਰੂ ਹੈ ਉਸਦੇ ਹੀ, ਜੇ ਪਦਾਰਥਾਂ ਦੇ ਵਿੱਚ ਸੁੱਖ ਰੱਖੇ ਹੋਏ ਨੇ ਜਾਂ ਉਹਨਾਂ ਨਾਲ ਸੰਬੰਧ ਹੈ ਜਾਂ ਹੈ ਉਸਦੇ ਹੀ ਰੱਖੇ ਹੋਏ ਸਾਰਿਆਂ ਦੇ ਵਿੱਚ ਜਾਂ ਹੋਰ, ਪਰ ਉਹ ਆਪ ਨਿਲੇਪ ਹੈ। ਫਲਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ, ਇਹ ਕਿਸ ਤਰ੍ਹਾਂ ਹੋਇਆ ਵੀ ਇਸ ਦਿਨ ਪ੍ਰਗਟੇ? ਸੰਤ ਸਹਾਈ ਰਾਮ ਕੇ, ਜਿਹੜੇ ਗੁਰਮੁਖ ਗੁਰੂ ਕੀ ਸਿੱਖਿਆ ਨੂੰ ਮੰਨਣ ਵਾਲੇ ਹੈ, ਕਮਾਉਣ ਵਾਲੇ ਹੈ, ਸ੍ਰੇਸ਼ ਉਹਨਾਂ ਨੂੰ ਧਾਰਨ ਕਰਨ ਵਾਲੇ ਹੈ, ਜਿਹੜੇ ਨਾਮ ਦੇ ਵਿੱਚ ਲੀਨ ਹੋਣ ਵਾਲੇ ਹੈ, ਅਤੇ ਉਹ ਉਹਨਾਂ ਦੇ ਉਹ ਸਹਾਇਤਾ ਕਰਦੇ ਹੈ। ਉਹਨਾਂ ਦੀ ਸੰਗਤ ਦੇ ਵਿੱਚ ਜਾਓ, ਆਪ ਹੀ ਸੁਤੇ ਸਿੱਧ ਜਿਹੜਾ ਹੋਰ ਚੀਜ਼ ਹੈ, ਉਹ ਕਹਿੰਦੇ ਵੀ ਉਹ ਸਹਾਇਤਾ ਕੀ ਕਰਦੇ ਹੈ? ਭਾਈ ਗੁਰਮੁਖੋ, ਤੁਸੀਂ ਸੇਵਾ ਕਰੋ, ਨਾਮ ਜਪੋ, ਬਾਣੀ ਪੜ੍ਹੋ, ਪਰ ਗੁਰੂ ਵਾਲੇ ਹੋ ਕੇ ਜਪਿਓ। ਕਿ ਅੱਜ ਕੱਲ੍ਹ ਕਲਯੁੱਗ ਦਾ ਸਮਾਂ ਹੈ, ਸੰਤ ਬਹੁਤ ਨੇ, ਅਖਵਾਉਂਦੇ ਬਹੁਤ ਨੇ, ਕਹਿੰਦੇ ਜੀ ਸੰਤ ਵੀ ਗੁਰੂ ਹੋ ਸਕਦਾ ਹੈ, ਅਤੇ ਗੁਰੂ ਅਸੀਂ ਧਾਰਨ ਕਰ ਲਿਆ, ਉਹਨਾਂ ਦਾ ਪ੍ਰਚਾਰ ਹੈ ਦੇਹ ਧਾਰੀ ਗੁਰੂ ਧਾਰਨ ਕਰੋ। ਇਹ ਵੀ ਜਿਹਨੂੰ ਅੰਮ੍ਰਿਤ ਛਕ ਲਿਆ ਉਹ ਇੱਕ ਦੇਹ ਧਾਰੀ, ਪੰਜ ਐਸ਼ ਛਕਾਉਣ ਵਾਲੇ, ਪੰਜ ਪ੍ਰਵਾਨ, ਪੰਜ ਪ੍ਰਧਾਨ। ਇਸ ਤਰ੍ਹਾਂ ਭੁਲੇਖੇ ਪਾ ਕੇ ਉਹ ਆਪਣੀ ਦੇਹ ਦੀ ਪੂਜਾ ਜਾਂ ਹੋਰ ਸਾਧਨਾ ਕਰਕੇ ਉਹਦੇ ਨਾਲ ਜੋੜਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਮੇਸ਼ਾ ਵਾਸਤੇ ਹੀ ਫਿਰ ਵੀ ਇਹ ਮਰਿਆਦਾ ਬਣਾ ਦਿੱਤੀ ਵੀ ਪੰਜਾਂ ਦੁਆਰਾ ਜਿਹੜੀ ਸਿੱਖਿਆ ਚਲੀ ਆਉਂਦੀ, ਵਿਚਾਰ ਚਲੀ ਆਉਂਦੀ ਹੈ, ਉਹ ਧਾਰਨ ਕਰੋ, ਉਸਦਾ ਮੰਨਣ ਕਰੋ ਜਿਨ੍ਹਾਂ ਨੇ ਮੰਨਣ ਕੀਤਾ ਹੋਇਆ ਹੈ, ਅਤੇ ਫਿਰ ਗੁਰਬਾਣੀ ਦੇ ਨਾਲ ਚਿੱਤ ਜੋੜੋ, ਅਤੇ ਤੁਹਾਨੂੰ ਵਾਹਿਗੁਰੂ ਪਰਮੇਸ਼ੁਰ ਆਪ ਹੀ ਉਹ ਗੁਰੂ ਦੇ ਲੜ ਲਾ ਦੇਣਗੇ। ਗੁਰੂ ਗਿਆਨ ਦੇ ਦੇਊਗਾ, ਗਿਆਨ ਦੇ ਦੇਊਗਾ, ਅਤੇ ਬਸ ਫਿਰ ਵਾਹਿਗੁਰੂ ਪ੍ਰਗਟ ਹੋ ਜਾਊਗਾ। ਸੰਤ ਸਹਾਈ ਇਹ ਹੈ ਸਹਾਇਤਾ ਉਹਨਾਂ ਦੀ ਰਾਮ ਕੇ, ਪਹਿਲਾਂ ਸੰਗਤ ਕਰੂਗਾ ਚੰਗੀ ਤਾਂ ਫਿਰ ਹੀ ਹੋਊਗਾ ਅੱਗੇ ਚੱਲੂਗਾ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆਂ ਮਿਲਾਏ, ਉਹਨਾਂ ਨੇ ਕਿਰਪਾ ਕਰਕੇ ਗੁਰੂ ਦੀ ਸ਼ਰਨ ਵਿੱਚ ਪਾ ਦਿੱਤਾ, ਗੁਰੂ ਮਹਾਰਾਜ ਜੀ ਨੇ ਭਗਤੀ ਬਖਸ਼ ਦਿੱਤੀ, ਪਰਮੇਸ਼ੁਰ ਦੀ ਸ਼ਰਨ ਦੇ ਵਿੱਚ ਪਾ ਦਿੱਤਾ, ਕਰ ਕਿਰਪਾ ਦੀਆਂ ਮਿਲਾਏ। ਇਸ ਤਰ੍ਹਾਂ ਅੱਗੇ ਤੋਂ ਅੱਗੇ ਜਾ ਕੇ ਉਹਨਾਂ ਦੀ ਕਿਰਪਾ ਵੀ ਪਹਿਲਾਂ ਸਹਾਇਕ ਹੋਈ, ਫਿਰ ਉਹ ਤੋਂ ਵੱਡੀ ਕਿਰਪਾ ਗੁਰੂ ਦੀ, ਫਿਰ ਨਾਮ ਬਾਣੀ ਦੀ। ਕਰ ਕਿਰਪਾ ਦੀ ਅਸੰਤ, ਇਸ ਤਰ੍ਹਾਂ ਉਹਨਾਂ ਨੇ ਕਿਰਪਾ ਕਰਕੇ ਵਾਹਿਗੁਰੂ ਪਰਮੇਸ਼ੁਰ ਨੂੰ ਮਿਲਾ ਦਿੱਤਾ। ਚਲੀਏ ਜੀ।
ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾ ਨਾਹੀਂ ਜਾਏ।
ਹੁਣ ਸੇਜਾ ਹੈ ਆਪਣੇ ਇਹ ਜਿਹੜੇ ਜਿਹਨਾਂ ਦਾ ਆਮ ਸੰਸਾਰ ਦੇ ਵਿੱਚ ਆਪਣੇ ਬੀਬੀਆਂ ਦਾ ਅਤੇ ਪੁਰਸ਼ਾਂ ਦਾ ਆਪਣੇ ਸੰਬੰਧ ਹੋਇਆ ਹੈ ਮਰਿਆਦਾ ਗੁਰਮਤ ਮਰਿਆਦਾ ਅਨੁਸਾਰ, ਭਾਵ ਪਤੀ ਸਤੀ ਖੁਆਉਂਦੇ ਹੈ ਵੀ ਉਹ ਕਹੀ ਮੇਰੀ ਪਤਨੀ ਹੈ, ਉਹ ਕਹਿੰਦੇ ਮੇਰਾ ਪਤੀ ਹੈ। ਇਸ ਤਰ੍ਹਾਂ ਹੀ ਜਿਹੜਾ ਜੀਵ ਆਤਮਾ ਹੈ, ਇਸ ਦੇ ਅੰਦਰ ਜਿਹੜੀ ਬਿਰਤੀ ਹੈ, ਸੁਰਤ ਹੈ, ਸੁਰਤ ਦੇ ਅੰਦਰ ਵੀ ਵਾਹਿਗੁਰੂ ਵੱਸਦਾ ਹੈ, ਉਹ ਗਿਆਨ ਕਰਦੀ ਹੈ। ਉਹ ਜਿਹੜੀ ਸੁਰਤ ਹੈ ਉਹ ਤਾਂ ਪਤਨੀ ਹੈ, ਉਹ ਜਿਹੜਾ ਗਿਆਨ ਸਰੂਪ ਹੈ ਉਹ ਪਤੀ ਹੈ। ਸੰਸ ਕਰ ਕਿਰਪਾ ਦੀ ਸੇਜ ਸੁਹਾਵੀ, ਵੀ ਸੇਜਾਂ 'ਤੇ ਇਕੱਠੇ ਹੁੰਦੇ ਪਤੀ ਸਤੀ, ਗੁਰਮਤਿ ਦੀ ਮਿਰਸ਼ਾਦਾ ਅਨੁਸਾਰ ਸੰਬੰਧ ਹੁੰਦਾ ਹੈ, ਸੰਯੋਗ ਹੁੰਦਾ ਹੈ। ਇਸ ਤਰ੍ਹਾਂ ਹੀ ਸੇਜ ਸੁਹਾਵੀ ਜਿਹੜੀ ਰਿਦਾ ਹੈ, ਜਿਸ ਦਾ ਅੱਗੇ ਵਿਚਾਰ ਸੁਖ, ਉਹ ਸੋਭਨੀਕ ਹੈ, ਮਨ ਬੁੱਧ ਚਿੱਤ ਸੋਭਾ ਵਾਲੇ ਹੋ ਗਏ, ਸ਼ਾਂਤ ਹੋ ਗਏ, ਵਾਹਿਗੁਰੂ ਦਾ ਨਾਮ ਉਚਾਰਦੇ, ਉਹਦੇ ਸੰਬੰਧ ਹੁੰਦਾ ਹੈ ਸੇਜ 'ਤੇ। ਇੱਧਰ ਰਸ ਵਿੱਚ ਲੀਨ ਹੁੰਦਾ ਹੈ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ 'ਤੇ ਜਾਣੇ। ਇਹ ਵੀ ਹੈ, ਸੰਸਾਰਿਕ ਵੀ ਹੈ ਅਤੇ ਇਹ ਵੀ ਹੈ। ਸਿਹਤ ਸੁਹਾਵੀ ਸਰਬ ਸੁੱਖ, ਮਨ ਨੂੰ ਵੀ ਸੁੱਖ ਅਤੇ ਸ਼ਾਂਤੀ, ਚਿੱਤ ਨੂੰ ਵੀ ਸੁੱਖ ਅਤੇ ਸ਼ਾਂਤੀ, ਬੁੱਧੀ ਨੂੰ ਵੀ ਸੁੱਖ ਅਤੇ ਸ਼ਾਂਤੀ, ਅਤੇ ਮੈਂ ਦਾ ਅਭਾਵ ਹੋ ਕੇ ਉੱਥੇ ਵਾਹਿਗੁਰੂ ਪਰਮੇਸ਼ੁਰ ਸ਼ਾਂਤ ਸਰੂਪ ਹੈ।
ਹੁਣ
ਸੁੱਖ ਸਰੂਪ ਰਹੇ, ਚਲੋ
ਹੁਣ ਦੁੱਖਾ ਨਾਹੀਂ ਜਾਏ।
ਹੁਣ ਜਿਹੜੇ ਕੋਈ ਦੁੱਖ ਵਾਰ ਕਰਨੇ ਸੀ, ਕੁਸੰਗਤ ਕਰਕੇ, ਔਗੁਣਾ ਕਰਕੇ ਜਾਂ ਹੋਰ ਚੀਜ਼ ਹੈ, ਉਹਨਾਂ ਦੀ ਤਾਂ ਜਗ੍ਹਾ ਥਾਂ ਹੀ ਨਹੀਂ ਹੁਣ ਇਹਦੇ ਵਿੱਚ, ਦੁੱਖਾਂ ਨੂੰ ਥਾਂ ਹੀ ਨਹੀਂ, ਕਿਉਂਕਿ ਉਲਟੇ ਕੰਮ ਕਰਨੇ ਹੀ ਨਹੀਂ ਅਤੇ ਉਹਨਾਂ ਦਾ ਉੱਥੋਂ ਥਾਂ ਹੀ ਚੁੱਕਿਆ ਗਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ। ਅਤੇ ਫਿਰ ਕੀ, ਉੱਥੇ ਦੁੱਖ ਕਿੱਥੇ ਹੋਣੇ? ਉੱਥੇ ਦੁੱਖ ਨਾ ਹੀ ਸਭ ਸੁਖ ਹੀ ਹੈ ਰੇ, ਹਾਰ ਨਹੀਂ ਸਭ ਜਿੱਤ। ਚਲੋ ਜੀ,
ਇਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ।
ਕਿਉਂ ਜਿਹੜੇ ਵੱਡੇ ਭਾਗ ਹੀ ਚੰਗੇ ਨਿਸ਼ਕਾਮ ਕਰਮ ਕਰਦੇ ਆ ਸੇਵਾ ਹੋਰ, ਇਛ ਪੁੰਨੀ ਉਹਨਾਂ ਦੀ ਵਰ ਪਾਇਆ ਹਰ ਰਾਏ। ਇੱਧਰ ਤਾਂ ਵਰ ਪਤੀ ਹੁੰਦਾ ਹੈ, ਬੀਬੀਆਂ ਨੂੰ ਅੱਗੇ ਮਾਪੇ ਜਿਹੜੇ ਨੇ ਉਹ ਪਤੀ ਪਾਲਦੇ ਆ, ਫਿਰ ਸੰਬੰਧ ਕਰਦੇ ਆ। ਵਰ ਪਾਇਆ ਹਰ ਰਾਏ, ਉਹਨਾਂ ਨੇ ਵਾਹਿਗੁਰੂ ਪਰਮੇਸ਼ੁਰ ਨੂੰ ਪ੍ਰਾਪਤ ਕਰ ਲਿਆ ਅਤੇ ਉਹਨਾਂ ਦੀ ਇੱਛਾ ਜਿਹੜੀ ਹੈ ਉਹ ਵਾਹਿਗੁਰੂ ਦੀ ਪ੍ਰਾਪਤੀ ਦੀ ਉਹ ਪੂਰੀ। ਇਛਪੁਨੀ ਵੱਡ ਭਾਗਣੀ, ਉਹ ਸਾਰਿਆਂ ਤੋਂ ਵੱਡੇ ਭਾਗਾਂ ਵਾਲੇ ਹੋ ਗਏ ਗੁਰਮੁਖ, ਅਤੇ ਵਡਿਆਈ ਦੀ ਇੱਛਾ ਵੀ ਉਹਨਾਂ ਦੀ ਦੂਰ ਹੋ ਗਈ। ਚਲੋ ਜੀ,
ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਬਿੰਦ ਆਲਾਏ।
ਜਦੋਂ ਵਿਆਹ ਹੋ ਜਾਂਦਾ ਆ ਅਤੇ ਸਖੀਆਂ ਜਿਹੜੀਆਂ ਨੇ ਉਹ ਆਪਣੇ ਮੰਗਲ ਗਾਉਂਦੀਆਂ, ਖੁਸ਼ੀ ਦੇ ਗੀਤ ਗਾਉਂਦੀਆਂ ਨੇ ਜਿਹੜੇ ਵਿਘਨਾਂ ਨੂੰ ਨਾਸ਼ ਕਰ ਦਿੰਦੇ। ਮਿਲ ਸਿੰਘਾਂ ਮੰਗਲ ਗਾਵ ਹੀ, ਜਿਹੜੇ ਸ਼ਰਧਾ ਭਾਵਨਾ ਵਾਲੇ ਆ, ਆਸਤਕ ਭਾਵਨਾ ਵਾਲੇ ਆ, ਉਹ ਵਾਹਿਗੁਰੂ ਪਰਮੇਸ਼ੁਰ ਦੀ ਗੁਰਬਾਣੀ ਦੁਆਰਾ ਕੀਰਤਨ ਹੋਰ ਗਾਇਨ ਆਪ ਆਪਣੀ ਮਸਤੀ ਦੇ ਵਿੱਚ ਮਿਲ ਸਿੰਘਾਂ ਮੰਗਲ ਗਾਏ ਗੀਤ ਗੋਬਿੰਦ ਅਦਾਏ। ਕਿਹੜੇ ਕਹਿੰਦੇ ਗੀਤ? ਉਹ ਇਹ ਨਹੀਂ ਵੀ ਜਿਵੇਂ ਕੁਸੰਗੀ ਪੁਰਸ਼ ਜਾਂ ਵਿਆਹਾਂ ਦੇ ਸਮੇਂ ਦੇ ਉੱਤੇ ਕੋਈ ਕੋਈ ਲੈਣ ਦੀ ਉਹ ਕੀ ਕਹਿੰਦੇ ਆ, ਉਹ ਲੈਣ ਦੀ ਉਹ ਹੋਰ ਹੀ ਗਾਣੇ ਗਾਉਂਦੀ ਹੈ, ਅਤੇ ਹੋਰ ਵੀ ਫਿਰ ਖਾਣਾ ਪੀਣਾ ਉਹਨਾਂ ਦਾ ਹੋਰ ਹੀ ਹੈ। ਅਤੇ ਬਸ ਪੁੱਛੋ ਹੀ ਨਾ ਕੀ ਉਹਨਾਂ ਦੀ ਗੱਲਬਾਤ ਕਹਿਣੀ ਹੈ। ਮੇਰੇ ਸਿੰਘਾਂ ਗੀਤ ਗੋਬਿੰਦ ਅੱਲਾਹ, ਗੋਬਿੰਦ ਵਾਹਿਗੁਰੂ ਪਰਮੇਸ਼ੁਰ ਦੇ ਗੀਤ ਗਾਉਂਦੀਆਂ ਹੈ, ਜਿਹੜੀ ਇੰਦਰੀਆਂ ਮਨ ਬੁੱਧ ਜਾਂ ਚਿੱਤ ਹੈ ਉਹ ਗਾਉਂਦੀਆਂ ਹੈ। ਵਾਹਿਗੁਰੂ ਪਰਮੇਸ਼ੁਰ ਦਾ ਜਸ ਅੰਦਰ ਹੀ ਸਾਰਾ ਗੀਤ ਗੋਬਿੰਦ ਅਲਾਏ। ਚਲੋ ਜੀ,
ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ।
ਉਹਨਾਂ ਨੂੰ ਵਾਹਿਗੁਰੂ ਪਰਮੇਸ਼ੁਰ ਵਰਗਾ ਹੋਰ ਸੁੱਖ ਸਰੂਪ ਸਰਵ ਕਲਾ ਸਮਰੱਥ ਕੋਈ ਉਹਨਾਂ ਨੂੰ ਨਜ਼ਰ ਹੀ ਨਹੀਂ ਆਉਂਦਾ, ਉਹਨਾਂ ਦੀ ਵਿਚਾਰ 'ਚ ਨਹੀਂ। ਹਰ ਜਿਹਾ ਅਵਰ ਨਾ ਦਿਸੀ ਕੋਈ ਦੂਜਾ ਕਿ ਉਸਦੇ ਬਰਾਬਰ ਹੋਰ ਕੋਈ ਸੰਸਾਰ ਦਾ ਸੁੱਖ ਜਾਂ ਵਿਘਨਾਂ ਨੂੰ ਨਾਸ਼ ਕਰਨ ਵਾਲਾ ਜਾਂ ਪਦਾਰਥਾਂ ਨੂੰ ਦੇਣ ਵਾਲਾ ਦੂਜਾ ਲਵਨ ਲਾਇਕ, ਦੂਜਾ ਉਹਨਾਂ ਦੇ ਉਹਦੀ ਬਰਾਬਰੀ ਦੇ ਵਿੱਚ ਕੋਈ ਉਹਨਾਂ ਨੂੰ ਲੱਗਦਾ ਹੀ ਨਹੀਂ ਹੈ, ਦਿਸਦਾ ਹੀ ਨਹੀਂ ਹੈ। ਚਲੀਏ, ਕੋਈ ਦੂਜਾ ਲਵਨ
ਹਾਲਤ ਪਾਲਤ ਸੁਵਾਰੇ ਉਹ ਨਾ ਨਿਹਚਲ ਦਿੱਤੀ ਜਾਂ ਨਾ ਜਾਏ।
ਆ ਜਿਹੜਾ ਆ ਸਪੀਕਰ ਲਾਉਣ ਵਾਲਾ ਨਾ ਜਿਹੜਾ ਪਾਠੀ ਹੈ ਉਹਦੇ ਦੂਰ ਹੋ ਗਿਆ ਅੱਖਰ ਉਹ ਤੋਂ ਬਹੁਤ, ਇਸ ਕਰਕੇ ਉਹਦਾ ਤਰੀਕਾ ਬਣਾਓ ਨੇੜੇ ਹੋਵੇ, ਕਿਉਂਕਿ ਇੱਕ ਤਾਂ ਹੁਣ ਬਿਰਧ ਵਸਦਾ ਹੈ ਘੱਟ ਦਿਸਦਾ ਹੈ, ਉਹ ਤਾਂ ਭਾਵਾਂ ਪਾਠੀ ਹੈ ਸਭ ਕੁਛ ਕੀਤਾ ਹੈ, ਵਿਚਾਰ ਇਹ ਤਾਂ ਨਹੀਂ ਹੈ। ਮੈਂ ਕਿਹਾ ਗੱਲ ਕੀ ਹੈ, ਐਡੀ ਦੂਰੋਂ ਜਾਂ ਹੋਰ ਚੀਜ਼ ਫਿਰ ਵੀ ਅੱਖਰਾਂ 'ਚ ਭਰਮ ਪੈ ਜਾਂਦਾ ਹੈ। ਹਰ ਜਿਹਾ ਵਰਨਾ ਦਿਸੇ ਦੂਜਾ ਲਵੇ ਲਾਏ, ਹਲਤ ਪਲਤ ਸਵਾਰਨ, ਇਹ ਲੋਕ ਵੀ ਸਵਾਰ ਦਿੱਤਾ ਵਾਹਿਗੁਰੂ ਪਰਮੇਸ਼ੁਰ ਨੇ, ਪਲਤ ਪਰ ਲੋਕ ਵੀ ਸਵਾਰ ਨੇਚਲ ਦਿੱਤੀ ਨਾ ਜਾਏ। ਹਮੇਸ਼ਾ ਹੀ ਅਚਲ ਪਦਵੀ ਜਿਹੜੀ ਅਚਲ ਮੂਲ ਸਰੂਪ ਹੈ ਉਹ ਬਖਸ਼ ਦਿੱਤੀ ਹੈ।
ਨੇਚਲ ਦਿੱਤੀਆਂ ਨਾ ਜਾਏ,
ਜਿਹੜਾ ਅਚਲ ਸਰੂਪ ਦੀ ਪਦਵੀ ਹੈ, ਜਿਸ ਤਰ੍ਹਾਂ ਧਰੂ ਨੂੰ ਧਰੂ ਅਟਲ ਅਜਹੂ ਨਾ ਟਰਿਓ, ਉਹਨੂੰ ਵੀ ਸਰਗੁਣ ਦੀ ਉਪਾਸ਼ਨਾ ਕੀਤੀ ਹੈ, ਅਭੇਦ ਮੁਕਤੀ ਨਹੀਂ ਹੈ। ਇਸ ਕਰਕੇ ਅਚਲ ਸਰੂਪ ਉਹੀ ਹੈ, ਨੇਚਲ ਦਿੱਤੀਆਂ ਨਾ ਜਾਏ, ਜਿਹੜਾ ਅਚਲ ਸਰੂਪ ਆਪਣੇ ਆਪ ਉਹ ਪਦਵੀ ਬਖਸ਼ ਦਿੱਤੀ। ਚਲੋ ਜੀ,
ਸੰਸਾਰ ਸਾਗਰ 'ਤੇ ਰੱਖਿਆ ਨਾ ਬਹੁਲ ਨ ਜਨਮੈ ਤਾਏ।
ਸੰਸਾਰ ਕੀ ਹੈ ਵੀ ਜੰਮਣਾ ਮਰਨਾ ਆਉਣਾ ਜਾਣਾ 84 ਲੱਖ ਜੂਨ ਵਿੱਚ ਜਾਣਾ ਨਰਕਾਂ ਦੇ ਵਿੱਚ ਪਾਉਣਾ। ਸੰਸਾਰ ਸਾਗਰ ਅਤੇ ਸਮੁੰਦਰ ਵਾਂਗ ਹੋਇਆ, ਇਸ ਦੇ ਵਿੱਚ ਲਹਿਰਾਂ ਵਾਂਗੂ ਜਨਮ ਹੈ, ਅੰਤ ਹੀ ਨਹੀਂ ਆਉਂਦਾ। ਸੰਸਾਰ ਸਾਗਰ ਅਤੇ ਬਹੁਲ ਨ ਜਨਮੈ ਤਾਏ, ਫਿਰ ਉਲਟੀਆਂ ਟੇਢੀਆਂ ਜੂਨਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਨਹੀਂ। ਇਹ ਜਿਹੜਾ ਆਪਣਾ ਆਤਮਾ ਵਿੱਚੋਂ ਨਿਕਲਦਾ ਨਾ, ਇਹ ਨਹੀਂ ਫਿਰ ਉੱਥੇ ਜਾ ਕੇ ਪ੍ਰਵੇਸ਼ ਹੁੰਦਾ।
ਜਿਹਬਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ।
ਗੱਲ ਕੀ, ਵਾਹਿਗੁਰੂ ਪਰਮੇਸ਼ਰ ਦੇ ਗੁਣ ਬੇਅੰਤ ਹਨ, ਸਾਡੀ ਜ਼ੁਬਾਨ ਇੱਕ ਹੈ, ਉਹਦੇ ਗੁਣ ਕਹਿ ਨਹੀਂ ਸਕਦੀ ਇਹਨੇ। ਜਿਹਬਾ ਤਰੇ ਨਾਨਕ ਚਰਨੀ ਪਾਏ, ਜਿਹਨਾਂ ਨੇ ਉਹਨਾਂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਪਾਏ, ਪਾ ਲਿਆ, ਸ਼ਰਨ ਲੈ ਲਈ, ਸ਼ਰਨ ਰੂਪੀ ਚਰਨਾਂ ਦੇ ਵਿੱਚ ਪਾ ਲਿਆ, ਆਗਿਆ ਮੰਨਣ ਰੂਪੀ ਇਹ ਪਾ ਲਿਆ, ਉਹ ਤਰ ਗਏ ਸੰਸਾਰ ਤੋਂ, ਫਿਰ ਮੁੜ ਕੇ ਹੋਰ ਟੇਢੀਆਂ ਜੂਨਾਂ ਵਿੱਚ ਨਹੀਂ ਗਏ। ਚਲੀਏ
ਫਾਲਗੁਣ ਨਿਤ ਸਾ ਲਾਹੀ ਹੈ ਜਿਸ ਨੂੰ ਤਿਲ ਨਾ ਤਮਾਏ।
ਪਹਿਲਾਂ ਫਲ ਗੁਣ ਗੁਣ ਧਾਰਨ ਕਰੀਏ ਅਤੇ ਫਿਰ ਉਹਦਾ ਫਲ ਕੀ ਗਿਆਨ ਹੋਊਗਾ। ਇਉਂ ਨਿਤ ਹਮੇਸ਼ਾ ਹੀ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਕਰੀਏ, ਫਲਗੁਣ ਨਿਤ ਸਲਾਹੀਏ, ਉਸਦੀ ਸਿਫਤ ਸਲਾਵਾ ਗੁਰਬਾਣੀ ਭਰਪੂਰ ਹੈ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਹੋੜ ਕੋੜ ਪਾਲ ਚੁੱਕੇ ਸਲਾਹ ਹੀ ਸਲਾਹ, ਇੱਕ ਇੱਕ ਅੰਮ੍ਰਿਤ ਸ਼ਬਦ ਭਰਪੂਰ ਹੈ। ਜਿਸ ਨੂੰ ਤਿਲ ਨਾ ਤਮਾਇਆ ਉਹਨੂੰ ਦਿੱਤੀ, ਉਹਦੀ ਸਿਫਤ ਸਲਾਘਾ ਕਰੀਏ। ਸਿਫਤ ਸਲਾਘਾ ਨਾਲ ਸਾਡੀ ਮੈਲ ਲੱਥੂਗੀ, ਮਲ ਬਖਸ਼ੇ ਪਵਨ ਦੀ ਮੈਲ ਲੱਥੂਗੀ। ਫਲਗੁਣ ਨਿਤ ਸਲਾਹੀਏ, ਜਿਸ ਨੂੰ ਤਿਲ ਉਹਨੂੰ ਕੋਈ ਲੋੜ ਨਹੀਂ ਕਿਸੇ ਕੋਲ ਲੈਣ ਦੀ, ਉਹ ਤਾਂ ਦਿੰਦਾ ਹੀ ਦਿੰਦਾ ਹੈ ਵਾਹਿਗੁਰੂ ਪਰਮੇਸ਼ਰ। ਰੋਜ਼ੀ ਹੀ ਰਾਜ ਬਲੋਕ ਅਤੇ ਰਾਜਕ ਰੋਖ ਰੂਹਾਨ ਕੀ ਰੋਜ਼ੀ ਨਟਾਰ। ਫਲਗੁਣ ਨਿਤ ਸਲਾਹੀਏ, ਜਿਸ ਨੂੰ ਤਿਲ ਨਾ ਤਮਾਏ। ਚਲੋ ਜੀ, ਤਮਾ ਨਹੀਂ ਹੈ।
ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ।
12 ਮਹੀਨਿਆਂ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕਰਕੇ ਹੁਣ ਸਤਿਗੁਰੂ ਸਾਹਿਬ ਜੀ ਪਹਿਲਾਂ ਮੰਗਲ ਹੁੰਦਾ, ਫਿਰ ਸਤੋਤਰ ਰੂਪ ਦੇ ਵਿੱਚ ਸਮਾਪਤ ਕਰਦੇ ਹਨ। ਅਤੇ ਜਿਨ ਜਿਨ ਨਾਮ 'ਤੇ ਆਇਆ, ਜਿਨ੍ਹਾਂ ਜਿਨ੍ਹਾਂ ਨੇ ਵੀ, ਚਾਹੇ ਸਤਯੁਗ ਹੈ, ਚਾਹੇ ਤ੍ਰੇਤਾ ਹੈ, ਚਾਹੇ ਦੁਆਪਰ ਹੈ, ਚਾਹੇ ਜਿਨ੍ਹਾਂ ਜਿਨ੍ਹਾਂ ਨੇ ਵੀ, ਕਿਸੇ ਨੇ ਵੀ, ਚਾਹੇ ਕਿਸੇ ਸ਼੍ਰੇਣੀ ਵਿੱਚ ਹੈ, ਚਾਹੇ ਕਿਸੇ ਵਰਨ ਦੇ ਵਿੱਚ ਹੈ, ਜਿਨ ਜਿਨ ਨਾਮ 'ਤੇ ਆਇਆ, ਐਨ ਖਿਆਲ ਦੇ ਨਾਲ ਉਸਨੂੰ ਵਾਹਿਗੁਰੂ ਨੂੰ ਚੇਤੇ ਕੀਤਾ ਹੈ, ਚਿੱਤ ਵਿੱਚ ਰੱਖ ਕੇ ਜਿਨ ਜਿਨ ਨਾਮ 'ਤੇ ਆਇਆ ਤਿਨਕੇ ਕਾਜ ਸਰੇ। ਇਹ ਨਹੀਂ ਵੀ ਨਾਮ ਕੀ ਦਿੰਦਾ ਹੈ ਜੀ, ਚਲੋ ਸੁੱਖ ਹੋ ਗਿਆ ਜਾਂ ਹੋਰ ਚੀਜ਼ਾਂ। ਅਤੇ ਧਰੂ ਨੇ ਕਿਹਾ ਸੀ ਮਾਂ ਨੂੰ, ਕਿਸ ਉਦਮ 'ਤੇ ਰਾਜ ਮਿਲੇ, ਸ਼ਤਰੂ 'ਤੇ ਸਭ ਹੋਵੇ ਮੀਤਾ। ਪਰਮੇਸ਼ੁਰ ਆਰਾਧੀਏ ਜਿੱਦੂੰ ਹੋਈਏ ਪਤਿਤ ਪੁਨੀਤਾ। ਜਿਉਂ ਭਜਨ ਕਰਨ ਲੱਗਾ, ਬੰਦਗੀ ਕਰਨ ਲੱਗਾ, ਦੇਖ ਲਓ ਟਲ ਪਾਦ ਵੀ ਨਾਲੇ ਰਾਜ ਵੀ ਕਰ ਲਿਆ। ਜਿਨ ਜਿਨ ਨਾਮ 'ਤੇ ਆਇਆ ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ। ਵਾਹਿਗੁਰੂ ਪਰਮੇਸ਼ੁਰ ਨੂੰ ਪੂਰੇ ਗੁਰੂ ਦੁਆਰਾ, ਕੱਚੇ ਗੁਰੂ ਬਹੁਤ ਫਿਰਦੇ ਨੇ ਸੰਸਾਰ ਦੇ ਵਿੱਚ, ਜਿਹੜੇ ਕੋਈ ਦੇਹ ਦੀ ਉਪਾਸਨਾ ਹੀ ਕਰਾਉਂਦੇ ਹੈ, ਵਾਹਿਗੁਰੂ ਦੇ ਆਪਣਾ ਬਾਣਦੇ ਹੈ। ਜਿਨ ਜਿਨ ਨਾਮ 'ਤੇ ਹੈ ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ। ਦਰਗਾਹ ਸੱਚ ਖਰੇ, ਉਹ ਵਾਹਿਗੁਰੂ ਪਰਮੇਸ਼ੁਰ ਦੀ ਦਰਗਾਹ ਪਰਲੋਕ ਦੇ ਵਿੱਚ ਵੀ ਉਹ ਸੱਚ ਸੱਚੇ ਹੈ, ਸੱਚ ਖਰੇ, ਬਹੁਤ ਖਰੇ ਸੱਚੇ ਹੈ। ਉਹ ਕਦੇ ਵੀ ਉਹ ਝੂਠੇ ਨਹੀਂ ਹੋਏ, ਜਾਂ ਉਹਨਾਂ ਦੇ ਐਸੇ ਕਰਤੱਵ ਨਹੀਂ ਹੋਏ ਵੀ ਉਹ ਹੋਰ ਕਿਸੇ ਪਾਸੇ ਨਰਕਾਂ 'ਚ ਪੈਣ ਜਾਂ ਜੂਨਾਂ 'ਚ ਪੈਣ। ਦਰਗਾਹ ਸੱਚ ਖਰੇ,
ਸਰਬ ਸੁਖਾ ਨਿਧ ਚਰਨ ਹਾਰ ਪਾਉਜਲ ਵਿਖਮ ਤਰੇ।
ਵਾਹਿਗੁਰੂ ਪਰਮੇਸ਼ੁਰ ਦੇ ਜਿਹੜੇ ਚਰਨ ਕਮਲ ਹੈ ਸਰਗੁਣ ਸਰੂਪ ਦੇ ਵਿੱਚ ਵੀ, ਦਸੋ ਪਾਤਸ਼ਾਹੀਆਂ ਜਿਵੇਂ ਨੇ ਜਾਂ ਕੋਈ ਧਿਆਨ ਕਰਦੇ ਨੇ ਉਸ ਸਰੂਪ ਦਾ, ਸਲੋਕ ਸਮਰੀਪ ਸਰੂਪ ਸੁਜੁਜ, ਇਹ ਮੁਕਤੀਆਂ ਜਿਨ ਜਿਨ
ਸਰਵ ਸੁਖਾ ਨਿਧ ਚਰਨ ਹਾਰ।
ਉਹ ਵਾਹਿਗੁਰੂ ਪਰਮੇਸ਼ੁਰ ਦੇ ਉਹ ਚਰਨ ਹੈ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਜਿਹੜੇ, ਇਹ ਚਰਨ ਹੈ
ਪੌਜਲ
ਭਰਪੂਰ ਭਰੀਏ, ਪੌਜਲ ਵਿਖਮ ਤਰੇ। ਇਹ ਜਿਹੜਾ ਭੈਦਾਇਕ ਸੰਸਾਰ ਜਨਮ ਮਰਨ ਹੈ ਅਤੇ ਕਠਿਨ ਹੈ, ਇਸ ਤੋਂ ਪਾਰ ਲੰਘਣਾ, ਜੂਨਾਂ ਦੇ ਵਿੱਚ ਨਹੀਂ ਪੈਣਾ। ਉਹ ਤਰ ਗਿਆ ਜਿਵੇਂ ਸਮੁੰਦਰ ਤੋਂ ਤਾਰੀ ਲਾ ਕੇ ਜਾਂ ਜਹਾਜ਼ 'ਤੇ ਬੈਠ ਕੇ ਤਰ ਜਾਈਦਾ, ਵਾਹਿਗੁਰੂ ਨਾਮ ਜਹਾਜ਼ ਹੈ।
ਪ੍ਰੇਮ ਭਗਤ ਤਿੰਨ ਪਾਈਆ ਵਿਖਿਆ ਨਾਹੇ ਜਰੇ।
ਹਾਂਜੀ, ਕਿਸ ਤਰ੍ਹਾਂ ਤਰ ਗਏ ਉਹ? ਭਗਤੀ ਪ੍ਰੇਮ ਨਾ ਕਰਨੀ, ਖੁਸ਼ਕ ਮਨ ਨਾਲ ਨਹੀਂ ਕਰਨੀ, ਸ਼ਰਧਾ ਸ਼ਰਧਾ ਵਿਚਾਰ ਭਾਵਨਾ ਇਹ, ਅਤੇ ਜੇ ਸਤਸੰਗਤ ਹੈ ਸਾਰਿਆਂ ਦੀ, ਉਹ ਵਾਹਿਗੁਰੂ ਦਾ ਹੁਕਮ ਹੈ ਵੀ ਜੇ ਤੂੰ ਮੈਨੂੰ ਮਿਲਣਾ ਚਾਹੀਦਾ ਤਾਂ ਫਿਰ ਉਹ ਸਵਨ ਕੀ ਰੇਣਕਾ ਤਵਾ ਉਹ ਮਾਰੇ ਪਾਸ। ਸਾਰਿਆਂ ਦੇ ਵਿੱਚ ਵਾਹਿਗੁਰੂ ਪਰਮੇਸ਼ੁਰ ਸਮਝ ਕੇ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸਤਵ ਗੰਧ ਵੀ ਉਹਦੇ ਹੀ ਹੈ, ਇਉਂ ਸਾਰਿਆਂ ਦੇ ਚਰਨਾਂ ਦੀ ਚੂੜੀ ਬਣ ਕੇ ਅਤੇ ਫਿਰ ਮੇਰੇ ਪਾਸ ਆ ਸਕਦੇ ਹੋ। ਉਹ ਨਹੀਂ ਵੀ ਭਗਤੀ ਕਰਦੇ ਹਾਂ ਜਾਂ ਜਤ ਸਤ ਰੱਖਦੇ ਹਾਂ, ਜੇ ਗੁਣਾ ਕਰਕੇ ਹੰਕਾਰ ਹੋ ਜਾਏ, ਹੰਕਾਰ ਦੇ ਥਾਂ ਵੀ ਉਹ ਹੈ ਨਹੀਂ। ਹਾਂਜੀ, ਪੜ੍ਹਦੇ
ਪੌਜਲ ਭਗਤ ਤਿੰਨ ਪਾਈਆ ਵਿਖਿਆ ਨਾਹੇ ਜਰੇ, ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ।
ਜਿਹੜੇ ਥਾਂ ਥਾਂ 'ਤੇ ਕੂੜ ਗਏ, ਝੂਠ ਬੋਲਣਾ ਪਦਾਰਥਾਂ ਵਾਸਤੇ, ਉਹ ਜਿਹੜੇ ਝੂਠੇ ਸੌਦੇ ਸੀ, ਝੂਠੇ ਸੌਦੇ ਕਰਨੇ, ਹੇਰਾਫੇਰੀਆਂ ਕਰਨੀਆਂ ਜਾਂ ਹੋਰ, ਝੂਠ ਕੂੜ ਗਏ ਦੁਬਦਾ ਨਸੀ, ਉਹ ਸਭ ਚਲੇ ਗਏ। ਅਤੇ ਦੁਬਦਾ ਦੁਵੈਤ ਭਾਵ ਵੀ ਕਿਸੇ ਨਾਲ ਘੱਟ ਵੱਧ ਕਰਨਾ ਜਾਂ ਹੋਰ ਚੀਜ਼, ਕੂੜ ਗਏ ਦੁਬਦਾ ਨਸੀ
ਪੂਰਨ ਸੱਚ ਪਰੇ।
ਪੂਰਨ ਉਹਨਾਂ ਦੇ ਜਿਹੜੇ ਜਿਹੜੇ ਮਨ ਬੁੱਧ ਸੱਚ ਸਰੂਪ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਅੰਮ੍ਰਿਤ ਨਾਮ ਰਸ ਦੇ ਨਾਲ ਐਨ ਭਰਪੂਰ ਹਨ, ਤ੍ਰਿਪਤ ਗਾਏ ਰਹੇ ਰਦੰਤਰ ਡੋਲਨ ਤੇ ਅਬ ਚੁੱਕੇ, ਅਖੁੱਟ ਖਜ਼ਾਨਾ ਸਤਿਗੁਰ ਦੀ ਜਾਂ ਟੋਟ ਨਹੀਂ ਰੇ ਮੁੱਕੇ।
ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ।
ਹਾਂਜੀ, ਉਹ ਵਾਹਿਗੁਰੂ ਪਰਮੇਸ਼ੁਰ ਦੀ ਆਗਿਆ ਵਿੱਚ ਚੱਲਦੇ ਨੇ ਬਨਵਾਣੀ ਸਰੀਰ ਕਰਕੇ, ਇਹ ਸੇਵਾ ਵੱਡੀ ਹੈ। ਬਾਹਰ ਬ੍ਰਹਮ ਪਰਮੇਸ਼ਰ ਮਨ ਅੰਦਰ ਏਕ ਧਰੇ, ਬਾਹਰ ਵੀ ਸੰਸਾਰ ਦੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਉੱਧਰ ਗਏ ਵੈਸਣ ਪਾਈਏ। ਆਪ ਗੁਰੂ ਨਾਨਕ ਸਾਹਿਬ ਜੀ ਨੇ ਜੇ ਕੁਛ ਨਹੀਂ ਤੁਹਾਡੇ ਕੋਲ, ਐਸੇ ਸਾਧਨ ਪੁਰਾਣੇ ਕਿਤੇ ਖੂਹ ਲੱਗਿਆ ਰਸਤੇ 'ਤੇ, ਉੱਥੇ ਬੈਠ ਕੇ ਤੁਸੀਂ ਪਾਣੀ ਕੱਢ ਕੇ ਪਿਆਈ ਚਲੋ ਨਾ।
ਮਨ ਅੰਦਰ ਏਕ ਧਰੇ,
ਮਨ ਦੇ ਅੰਦਰ ਵਾਹਿਗੁਰੂ ਪਰਮੇਸ਼ੁਰ ਮੈਂ, ਉਹਨਾਂ ਨੇ ਇੱਕ ਵਾਹਿਗੁਰੂ ਪਰਮੇਸ਼ੁਰ ਨੂੰ ਹੀ ਉਹ ਧਾਰਨ ਕਰਦੇ ਆ ਵੀ ਉਹਦੀ ਕਿਰਪਾ ਨਾਲ ਹੀ ਹੋ ਰਿਹਾ।
ਮਹਾਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ।
ਉਹਨਾਂ ਨੇ ਕਹਿੰਦੇ ਜੀ ਮਹੀਨਾ ਚੜਿਆ ਜੀ, ਸੁਣਾਓ ਜੀ। ਅੱਗੇ ਲੋਕ ਬ੍ਰਾਹਮਣਾਂ ਕੋਲ ਜਾਂਦੇ ਸੀ, ਪੰਡਿਤ ਜੀ ਮਹੀਨਾ ਚੰਗਾ ਚੜ੍ਹੇ, ਸ਼ੁਭ ਚੜ੍ਹੇ, ਚੰਗਾ ਚੜ੍ਹੇ, ਐਸੀ ਸਿੱਖਿਆ ਦਿਓ ਜਾਂ ਸੁਣਾਓ। ਮਹਾਦਿਵਸ ਮੂਰਤ ਭਲੇ, ਉਹਨਾਂ ਦੇ ਮਹੀਨੇ ਵੀ ਦਿਨ ਵੀ, ਮੂਰਤ ਘੜੀਆਂ ਵੀ, ਚਾਰ ਘੜੀਆਂ ਵੀ, ਅੱਠ ਘੜੀਆਂ, ਉਹ ਭਲਾ ਹੋਵੇ ਜੀ, ਚੰਗਾ ਮਹੀਨਾ ਚੜ੍ਹੇ।
ਜਿਸ ਕਾ ਨਜ਼ਰ ਕਰੇ,
ਜਿਸਦੇ ਉੱਤੇ ਵਾਹਿਗੁਰੂ ਪਰਮੇਸ਼ੁਰ ਮਿਹਰ ਕਰ ਦੇਵੇ, ਕਿਰਪਾ ਕਰ ਦੇਵੇ, ਉੱਥੇ ਫਿਰ ਬਾਕੀ ਕੀ ਰਹਿ ਗਿਆ ਸਭ ਕੁਛ। ਨਾਨਕ ਮੰਗੇ ਦਰਸਦਾਨ,
ਨਾਨਕ ਮੰਗੇ ਦਰਸਦਾਨ ਕਰ ਕਿਰਪਾ ਕਰੋ ਹਰੇ।
ਗੁਰੂ ਨਾਨਕ ਸਾਹਿਬ ਜੀ ਦੀ ਮਹੁਰ ਛਾਪ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਸਮਾਪਤ ਕਰਦੇ ਹੋਏ ਸਤੋਤਰ ਰੂਪ ਬਾਰਾਂ ਮਹਾਂ ਦੇ ਤਾਈਂ, ਨਾਨਕ ਮੰਗੇ ਦਰਸਦਾਨ, ਮਹਾਰਾਜ ਸਾਨੂੰ ਤਾਂ ਹੋਰ ਨਹੀਂ, ਆਪ ਜੀ ਦਾ ਜਿਹੜਾ ਦਰਸ਼ਨ ਹੈ ਉਹੀ ਸਾਖਿਆਤ ਹਰ ਹੋਏ, ਦਰਸ਼ਨ ਮੰਗੋ ਦੇਹ ਪਿਆਰੇ। ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਹੋਰੇ, ਇਹ ਵਾਹਿਗੁਰੂ ਪਰਮੇਸ਼ੁਰ ਇਹ ਕਰੇ। ਜਿਸ ਨੂੰ ਦਰਸ਼ਨ ਹੋ ਗਿਆ, ਵਾਹਿਗੁਰੂ ਆ ਗਿਆ ਆਪ, ਅਤੇ ਉੱਥੇ ਬਾਕੀ ਕੁਛ ਨਹੀਂ ਰਿਹਾ। ਜਿਸ ਤਰ੍ਹਾਂ ਇੱਕ ਸਾਖੀ ਉਹ ਰਾਜੇ ਜੀ ਸੁਣਾਉਂਦੇ ਵੀ ਉਹ ਗਿਆ, ਉਹਨੂੰ ਕਿਹਾ, ਰਾਣੀਆਂ ਨੂੰ ਕਿਹਾ ਵੀ ਮੈਂ ਆ ਰਿਹਾ, ਅਤੇ ਦੱਸੋ ਕੀ ਕੁਛ ਲਿਆ। ਕਿਸੇ ਨੇ ਕੁਛ ਆ, ਕਿਸੇ ਨੂੰ ਕਿਹਾ ਇੱਕ ਜਿਹੜੀ ਸੀ ਚੰਗੀ, ਉਹਨੂੰ ਕਿਹਾ ਵੀ ਮੈਨੂੰ ਤਾਂ ਤੁਸੀਂ ਆ ਜਾਓ, ਤੁਹਾਡੇ ਦਰਸ਼ਨ ਹੀ, ਉਹ ਆ ਗਏ, ਸਭ ਕੁਛ ਹੀ ਆ ਗਿਆ। ਕਿਰਪਾ ਕਰੋ ਹਰੇ, ਵਾਹਿਗੁਰੂ ਪਰਮੇਸ਼ੁਰ ਆਪਣੀ ਕਿਰਪਾ ਕਰੋ, ਆਪਣੇ ਦਰਸ਼ ਜਿਹੜੇ ਨੇ ਉਹ ਸਾਖਿਆਤ ਰਹਿਣ। ਸੋ ਇੰਨਾ ਕੁ ਸਮਾਂ ਹੀ ਵਿਚਾਰ ਕਰਦੇ ਹਾਂ, ਪ੍ਰਵਾਨ ਕਰਨਾ ਹੈ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਅਰਦਾਸ ਕਰੀਏ ਵੀ ਮਹਾਰਾਜ ਇਸ ਦੇ ਭਾਵ ਇਹ ਮੇਰੇ ਅੰਦਰ ਵੀ ਵਸਣ, ਤੁਹਾਡੇ ਅੰਦਰ ਵੀ ਵਸਣ, ਅਤੇ ਪੁਲਚਕ ਦੀ ਖਿਮਾ ਕਰਨੀ।
ਮਹਾਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ, ਨਾਨਕ ਮੰਗ ਦਰਸ ਦਾਨ ਕਿਰਪਾ ਕਰੋ ਹਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ